ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬਲਿਹਾਰੀ ਗੋਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ। ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਜਿਉਂ ਬੁਲਾਵੇ ਹੈ ਤਿਉਂ ਬੋਲੇ ਹੈ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾੜਤ ਪੰਦਾ ਤਿਸ ਲਗੈ ਹਰ ਨਾਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਦੁਇਐ ਪਾਏ ਵਿਗੁਚੀ ਐ ਗਲ ਪਈ ਸੋ ਜਮ ਕੀ ਫਾਸ। ਜਿਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ। ਰਹਿਣ ਵਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ। ਜਿਨ ਕਉ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲਗੈ ਜਿਸ ਮਾਨ ਹਰ ਚਰਨ ਨਿਵਾਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਅੱਜ ਆਪ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੈ ਹਾੜ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਮਹੀਨੇ ਦੇ ਪਹਿਲੇ ਦਿਨ ਨੂੰ ਸੰਕ੍ਰਾਂਤ ਆਖਿਆ ਜਾਂਦਾ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਸਾਡੇ ਤੇ ਮਹਾਨ ਪਰਉਪਕਾਰ ਕੀਤੇ ਉਥੇ ਇਹ ਵੀ ਇੱਕ ਵੱਡਾ ਪਰਉਪਕਾਰ ਕੀਤਾ ਹੈ ਕਿ ਅੰਮ੍ਰਿਤ ਬਾਣੀ ਦੀ ਦਾਤ ਸਾਡੀ ਝੋਲੀ ਵਿਚ ਪਾ ਗਏ ਹਨ। ਇਹ ਇੱਕ ਐਸਾ ਅਮੋਲਕ ਖਜ਼ਾਨਾ ਹੈ, ਖਾਵੇ ਹੈ ਖਰਚਾ ਹੈ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ। ਜਿਵੇਂ ਜਿਵੇਂ ਗੁਰਸਿੱਖ ਬਾਣੀ ਪੜ੍ਹਦੇ ਹਨ ਉਹਨਾਂ ਨੂੰ ਓਨਾ ਹੀ ਵਧੇਰੇ ਆਨੰਦ ਪ੍ਰਾਪਤ ਹੁੰਦਾ ਹੈ। ਅੱਗੇ ਹੋਰ ਸੰਗਤਾਂ ਨੂੰ ਵੀ ਲਾਗ ਲਾਉਂਦੇ ਹਨ। ਬਾਣੀ ਇੱਕ ਐਸਾ ਮੂਲ ਖਜ਼ਾਨਾ ਹੈ ਜੇ ਸਾਰਾ ਸੰਸਾਰ ਪੂਰਾ ਵਿਸ਼ਵ ਵੀ ਗੁਰਬਾਣੀ ਨਾਲ ਜੁੜ ਜਾਵੇ ਹਰਕ ਦੀਆਂ ਮਨੋ ਕਾਮਨਾ ਪੂਰਨ ਹੋ ਸਕਦੀਆਂ ਹਨ। ਇਹ ਐਸਾ ਮੂਲ ਖਜ਼ਾਨਾ ਹਜ਼ੂਰ ਨੇ ਸਾਡੀ ਝੂਲੀ ਵਿਚ ਪਾਇਆ ਹੈ। ਗੁਰੂ ਘਰ ਦੇ ਬੇਦ ਬਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਅੰਮ੍ਰਿਤ ਬਾਣੀ ਦੇ ਸੰਬੰਧ ਵਿਚ ਲਿਖਦੇ ਹਨ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਬਿਖੈ ਹੰਸ ਮਰ ਜੀਵਾ ਨੇ ਚੋ ਪ੍ਰਸਾਦ ਪਾਵੇ ਜੈਸੇ ਪਰਬਤ ਮੱਧ ਹੀਰੇ ਮਾਣਕ ਪਰ ਸਿੱਧ ਖਨ ਵਾਰਾ ਖਨ ਜਗ ਵਿਖੈ ਪ੍ਰਗਟਾਵੇ ਜੈਸੇ ਬਣ ਵਿਖੇ ਮਲਿਆਗਰ ਸੋਹਦਾ ਕਪੂਰ ਸੋਧ ਕੈ ਸੁਬਾਸੀ ਸੁਬਾਸ ਬਹਿਸਾਵੇ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ। ਹਜ਼ੂਰ ਅੰਮ੍ਰਿਤ ਬਾਣੀ ਵਿਚ ਵੀ ਜ਼ਿਕਰ ਕਰਦੇ ਹਨ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਬਾਣੀ ਇਕ ਐਸਾ ਮੂਲ ਖਜ਼ਾਨਾ ਹੈ ਜਿਸ ਦੇ ਨਾਲ ਸਾਨੂੰ ਸਾਰੇ ਸੁਖ ਪ੍ਰਾਪਤ ਹੋ ਸਕਦੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਦੇ ਸਮੇਂ ਪਹਿਲੇ ਚਾਰ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਇਕੱਤਰ ਕੀਤੀ ਤੇ ਨਾਲ ਹੋ 15 ਭਗਤਾਂ ਦੀ ਬਾਣੀ 17 ਭੱਟਾਂ ਦੀ ਬਾਣੀ ਨੂੰ ਵੀ ਤੇ ਨਾਲ 4 ਸਿੱਖਾਂ ਦੀ ਬਾਣੀ ਵੀ ਸ਼ਾਮਲ ਕੀਤੀ। ਇਸ ਢੰਗ ਦੇ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਅਤੇ ਨਾਲ ਹੀ ਆਪਣੇ ਮੁਖਾਰ ਬਿੰਦ ਤੋਂ ਵੀ ਪਾਵਨ ਅੰਮ੍ਰਿਤ ਰੂਪ ਬੇਅੰਤ ਬਾਣੀ ਉਚਾਰਨ ਕੀਤੀ। ਉਸ ਬਾਣੀ ਦੇ ਵਿਚੋਂ ਇਕ ਵਿਸ਼ੇਸ਼ ਬਾਣੀ 12 ਮਹਾਬਾਣੀ ਵੀ ਹੈ। ਇਸ ਬਾਣੀ ਨੂੰ ਕਿੱਥੇ ਉਚਾਰਨ ਕੀਤਾ ਇਹਦੇ ਬਾਰੇ ਕੌਮ ਦੀ ਮਹਾਨ ਹਸਤੀ ਪਵਿੱਤਰ ਆਤਮਾ ਸੱਚਖੰਡ ਵਾਸੀ ਪੰਥ ਰਤਨ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਟਕਸਾਲ ਦੇ ਹੋਰ ਵੀ ਸਾਰੇ ਮਹਾਂਪੁਰਖ ਸਿੱਖ ਕੌਮ ਦੇ ਸਾਰੇ ਪ੍ਰਾਚੀਨ ਵਿਦਵਾਨ ਮਹਾਂਪੁਰਖ ਇਹ ਗੱਲ ਦੱਸਦੇ ਹਨ ਕਿ ਇਹ ਬਾਣੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਜ਼ੂਰ ਨੇ ਉਚਾਰਨ ਕੀਤੀ। ਕਿੱਥੇ ਉਚਾਰਨ ਕੀਤੀ? ਜਿੱਥੇ ਅੱਜ ਕੱਲ ਗੁਰਦੁਆਰਾ ਮੰਜੀ ਸਾਹਿਬ ਹੈ ਤੇ ਗੁਰੂ ਕਾ ਬਾਗ ਹੈ, ਉਸ ਅਸਥਾਨ ਤੇ ਗਰੀਬਨ ਵਾਜ ਸਤਿਗੁਰੂ ਜੀ ਨੇ ਦੀਵਾਨ ਸਜਾਇਆ ਸੀ, ਉਸ ਥਾਂ ਤੇ ਹਜ਼ੂਰ ਨੇ ਪਵਿੱਤਰ ਬਾਣੀ ਉਚਾਰਨ ਕੀਤੀ। ਇਸ ਦੇ ਉਚਾਰਨ ਦਾ ਕਾਰਨ ਕੀ ਸੀ, ਜਿਸ ਨੂੰ ਉਥਾਨਕਾ ਕਹਿੰਦੇ ਹਨ, ਉਹਦੇ ਬਾਰੇ ਮਹਾਂਪੁਰਖ ਦੱਸਦੇ ਸਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਗੁਰੂ ਘਰ ਦੇ ਅੰਦਰ ਇਕ ਪੰਡਿਤ ਵਿਦਵਾਨ ਆ ਕੇ ਹਰ ਮਹੀਨੇ ਸੰਗਰਾਂਦ ਵਾਲੇ ਦਿਨ ਸੰਗਤਾਂ ਨੂੰ ਕਥਾ ਵਾਰਤਾ ਕਰਕੇ ਸਰਵਣ ਕਰਵਾਇਆ ਕਰਦਾ ਸੀ ਅਤੇ ਹੌਲੀ ਹੌਲੀ ਉਸ ਪੰਡਿਤ ਦੇ ਮਨ ਦੇ ਵਿਚ ਹੰਕਾਰ ਪੈਦਾ ਹੋ ਗਿਆ। ਹੰਕਾਰ ਸਾਰੇ ਮਾਨਸਿਕ ਰੋਗਾਂ ਦੀ ਜੜ ਹੈ। ਇਸੇ ਲਈ ਹਜ਼ੂਰ ਨੇ ਬਾਣੀ ਅੰਦਰ ਲਿਖਿਆ ਹੈ, ਹਰ ਜੀ ਉਹ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਆਮ ਲੋਕ ਉਕਤੀ ਵਿਚ ਵੀ ਜ਼ਿਕਰ ਆਉਂਦਾ ਹੈ, ਹੰਕਾਰਿਆ ਸੋ ਮਾਰਿਆ। ਹੁਣ ਇਸ ਪੰਡਿਤ ਦੇ ਮਨ ਵਿਚ ਹੰਕਾਰ ਪੈਦਾ ਹੋ ਗਿਆ ਕਿ ਮੈਂ ਵਿਦਵਾਨ ਹਾਂ, ਮੈਂ ਸੰਗਤਾਂ ਨੂੰ ਕਥਾ ਵਾਰਤਾ ਸਰਵਣ ਕਰਵਾਉਂਦਾ ਹਾਂ, ਮੇਰੇ ਕਰਕੇ ਹੀ ਲੋਕ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਉਂਦੇ ਨੇ, ਉਹਨਾਂ ਦੀ ਪੂਜਾ ਪ੍ਰਤਿਸ਼ਠਾ ਵੀ ਹੁੰਦੀ ਹੈ, ਪਰ ਅਸੀਂ ਬ੍ਰਾਹਮਣ ਲੋਕ ਹਾਂ, ਵਿਦਵਾਨ ਲੋਕ ਹਾਂ, ਲੋਕ ਪਹਿਲਾਂ ਤੋਂ ਸਾਨੂੰ ਗੁਰੂ ਮੰਨਦੇ ਆ ਰਹੇ ਹਨ, ਪਰ ਹੁਣ ਮੈਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਜਾ ਕੇ ਕਥਾ ਕਿਉਂ ਕਰਾਂ, ਕਿਉਂਕਿ ਲੋਕ ਤਾਂ ਸਾਡੀ ਕਥਾ ਸੁਣਨ ਵਾਸਤੇ ਆਉਂਦੇ ਨੇ। ਇਸ ਲਈ ਉਸ ਪੰਡਿਤ ਦੇ ਮਨ ਵਿਚ ਹੰਕਾਰ ਪੈਦਾ ਹੋਇਆ। ਸੰਗਰਾਂਦ ਦਾ ਦਿਹਾੜਾ ਸੀ, ਬੇਅੰਤ ਸੰਗਤਾਂ ਹਜ਼ੂਰ ਦੇ ਪਾਸ ਪਹੁੰਚੀਆਂ, ਪਰ ਪੰਡਿਤ ਕਥਾ ਦੇ ਸਮੇਂ ਤੇ ਨਾ ਪਹੁੰਚ ਸਕਿਆ ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਰਜ਼ਾਦਾ ਪੁਰਸ਼ੋਤਮ ਸਨ, ਇਕ ਸੇਵਾਦਾਰ ਸਿੱਖ ਭੇਜਿਆ, ਜਾਓ ਜਾ ਕੇ ਪੰਡਤ ਦੇ ਘਰ ਪਤਾ ਕਰੋ ਕੀ ਗੱਲ ਹੈ, ਕਿਉਂ ਨਹੀਂ ਆਇਆ। ਜਦੋਂ ਉਹ ਸਿੱਖ ਪੰਡਤ ਦੇ ਘਰ ਗਿਆ, ਉਸ ਪੰਡਤ ਨੇ ਹੰਕਾਰ ਤੇ ਈਰਖਾ ਦੇ ਨਾਲ ਭਰੇ ਹੋਏ ਨੇ ਗੁਰੂ ਕੀ ਨਿੰਦਿਆ ਕੀਤੀ ਤੇ ਕਹਿਣ ਲੱਗਾ, ਤੁਸੀਂ ਗੁਰੂ ਅਰਜਨ ਦੇ ਮਹਾਰਾਜ ਨੂੰ ਗੁਰੂ ਮੰਨਦੇ ਹੋ, ਫਿਰ ਸੰਗਰਾਂਦ ਦੀ ਕਥਾ ਵੀ ਉਹਨਾਂ ਦੇ ਪਾਸੋਂ ਜਾ ਕੇ ਹੀ ਸੁਣ ਲਵੋ। ਹਾਂ, ਜੇ ਤੁਸੀਂ ਸਾਡੇ ਕੋਲੋਂ ਸੰਗਰਾਂਦ ਦੀ ਕਥਾ ਸੁਣਨੀ ਹੈ, ਫਿਰ ਭੇਟਾ ਪੂਜਾ ਵੀ ਸਾਰੀ ਸਾਨੂੰ ਦਿਆ ਕਰੋ। ਜੇ ਸਾਰੀ ਭੇਟਾ ਪੂਜਾ ਵੀ ਸਾਨੂੰ ਦਿਓਗੇ, ਗੁਰੂ ਸਾਨੂੰ ਮੰਨੋਗੇ, ਫਿਰ ਅਸੀਂ ਤੁਹਾਨੂੰ ਮਹੀਨੇ ਦੀ ਕਥਾ ਵੀ ਸੁਣਾਵਾਂਗੇ, ਹੋਰ ਵੀ ਗੱਲਾਂ ਬਾਤਾਂ ਦੱਸਾਂਗੇ। ਪਰ ਜੇ ਤੁਸੀਂ ਸਾਨੂੰ ਗੁਰੂ ਨਹੀਂ ਮੰਨਣਾ, ਭੇਟਾ ਪੂਜਾ ਨਹੀਂ ਦੇਣੀ, ਫਿਰ ਅਸੀਂ ਕਥਾ ਨਹੀਂ ਸੁਣਾ ਸਕਦੇ। ਜਾਓ ਤੁਸੀਂ ਆਪਣੇ ਗੁਰੂ ਦੇ ਕੋਲ ਜਾ ਕੇ ਹੀ ਸੰਗਰਾਂਦ ਦੀ ਕਥਾ ਸੁਣ ਲਵੋ। ਉਹ ਸਿੱਖ ਗੁਰੂ ਮਹਾਰਾਜ ਦੇ ਕੋਲ ਆਇਆ, ਦੀਵਾਨ ਸਜਿਆ ਹੋਇਆ ਸੀ ਗੁਰੂ ਕੇ ਬਾਗ ਅੰਦਰ। ਬੇਅੰਤ ਸੰਗਤਾਂ ਗੁਰੂ ਮਹਾਰਾਜ ਦੇ ਦਰਬਾਰ ਦੇ ਵਿਚ ਸਸ਼ੋਭਤ ਸਨ। ਉਹ ਸੇਵਾਦਾਰ ਸਿੱਖ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਉਹ ਪੰਡਿਤ ਹੰਕਾਰ ਦੇ ਵਿਚ ਸੜਿਆ ਹੋਇਆ ਹੈ, ਉਹ ਤੇ ਗੁਰੂ ਘਰ ਦਾ ਨਿੰਮ ਖਾ ਕੇ ਹੁਣ ਇੰਨਾ ਹੰਕਾਰਿਆ ਗਿਆ ਹੈ। ਉਹ ਕਹਿੰਦਾ, ਮੈਂ ਤੇ ਕਥਾ ਕਰਨੀ ਹੀ ਨਹੀਂ ਹੈ। ਜੇ ਤੁਸੀਂ ਕਥਾ ਸੁਣਨੀ ਹੈ, ਗੁਰੂ ਵੀ ਸਾਨੂੰ ਮੰਨੋ, ਭੇਟਾ ਪੂਜਾ ਵੀ ਸਾਨੂੰ ਦਿਓ, ਫਿਰ ਅਸੀਂ ਤੁਹਾਨੂੰ ਕਥਾ ਸੁਣਾ ਸਕਦੇ ਹਾਂ। ਵਰਨਾ ਤੁਸੀਂ ਆਪਣੇ ਗੁਰੂ ਦੇ ਕੋਲ ਹੀ ਜਾਓ, ਉਹਦੇ ਕੋਲੋਂ ਜਾ ਕੇ ਕਥਾ ਸੁਣ ਲਵੋ। ਇਹ ਗੱਲਾਂ ਪੰਡਿਤ ਨੇ ਆਖੀਆਂ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿੰਨੇ ਵੀ ਮਾਤਬਾਰ ਸਿੱਖ ਬੈਠੇ ਸਨ, ਗੁਰੂ ਕਿਆ ਪਿਆਰੀਆਂ ਸੰਗਤਾਂ ਬੈਠੀਆਂ ਸਨ, ਸਾਰੇ ਹੈਰਾਨ ਹੋ ਗਏ, ਪੰਡਿਤ ਨੂੰ ਹੋ ਕੀ ਗਿਆ ਹੈ। ਅਖੀਰ ਤੇ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ, ਭਾਈ ਗੁਰਦਾਸ ਜੀ, ਭਾਈ ਬਹਿਲੋ ਜੀ, ਭਾਈ ਸਾਲੋ ਜੀ ਆਦਿਕ ਜੋ ਮਹਾਨ ਮੁਖੀ ਗੁਰਸਿੱਖ ਸਨ, ਉਹਨਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿਚ ਸਨਮਰ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਤੁਸੀਂ ਸਾਨੂੰ ਇਹਨਾਂ ਪੰਡਤਾਂ ਤੋਂ ਸੁਤੰਤਰ ਕਿਉਂ ਨਹੀਂ ਕਰ ਦਿੰਦੇ? ਅਸੀਂ ਮਹੀਨੇ ਦੀ ਕਥਾ ਸੁਣਨ ਵਾਸਤੇ, ਮਹੀਨੇ ਦਾ ਫਲਾ ਦੇਸ਼ ਸੁਣਨ ਵਾਸਤੇ ਇਹਨਾਂ ਦੇ ਪਾਸ ਜਾਂਦੇ ਹਾਂ। ਆਪ ਕਿਰਪਾ ਕਰੋ, ਕੋਈ ਐਸੀ ਬਾਣੀ ਉਚਾਰਨ ਕਰੋ ਜਿਸ ਤੋਂ ਸਾਨੂੰ ਸੇਧ ਪ੍ਰਾਪਤ ਹੋਵੇ, ਸਾਨੂੰ ਕਿਧਰੇ ਹੋਰ ਜਾਣਾ ਹੀ ਨਾ ਪਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰੂ ਪਿਆਰਿਓ, ਗੁਰੂ ਸਵਾਰਿਓ, ਸਤਸੰਗੀ ਜਨੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਾਹਰ ਪੀਰ ਜਗਤ ਗੁਰ ਬਾਬਾ ਜੀ ਨੇ ਤੁਹਾਡੇ ਤੇ ਪਹਿਲਾਂ ਵੀ ਮਹਾਨ ਬਖਸ਼ਿਸ਼ ਕੀਤੀ ਹੈ। ਉਹਨਾਂ ਤੁਖਾਰੀ ਰਾਗ ਦੇ ਅੰਦਰ ਇਕ 12 ਮਾਹ ਲਿਖਿਆ ਹੈ, ਤੁਸੀਂ ਉਸ ਬਾਣੀ ਦੀ ਵਿਚਾਰ ਕਰਿਆ ਕਰੋ, ਤੁਹਾਨੂੰ ਉਥੋਂ ਜੀਵਨ ਦੀ ਸੇਧ ਪ੍ਰਾਪਤ ਹੋਵੇਗੀ। ਇਹ ਵਿਚਾਰ ਸੁਣ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ, ਭਾਈ ਸਾਹਿਬ ਭਾਈ ਬੁੱਢਾ ਸਾਹਿਬ ਜੀ ਕਹਿਣ ਲੱਗੇ, ਗਰੀਬਨ ਵਾਜ ਸਤਿਗੁਰੂ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਗਹਿਰ ਗੰਭੀਰ ਹੈ। ਹਰ ਸਾਧਾਰਨ ਸਿੱਖ ਉਸ ਨੂੰ ਪੜ੍ਹ ਕੇ ਉਸ ਦੇ ਅਰਥਾਂ ਨੂੰ, ਭਾਵਾਂ ਨੂੰ, ਸਿਧਾਂਤਾਂ ਨੂੰ ਨਹੀਂ ਸਮਝ ਸਕਦਾ। ਆਪ ਕਿਰਪਾ ਕਰੋ, ਜਿੱਥੇ ਆਪ ਜੀ ਨੇ ਹੋਰ ਬੇਅੰਤ ਬਾਣੀ ਉਚਾਰਨ ਕੀਤੀ ਹੈ, ਇਕ ਐਸੀ ਸੁਖੇਨ ਤੇ ਸਰਲ ਬਾਣੀ ਉਚਾਰਨ ਕਰ ਦਿਓ ਜਿਸ ਨੂੰ ਪੜ੍ਹ ਸੁਣ ਕੇ ਹਰ ਸਾਧਾਰਨ ਸਿੱਖ ਨੂੰ ਵੀ ਗੁਰਮਤਿ ਦੀ ਸੋਝੀ ਪ੍ਰਾਪਤ ਹੋ ਸਕੇ, ਜੀਵਨ ਦੀ ਸੇਧ ਮਿਲ ਸਕੇ। ਗੁਰਸਿੱਖ ਸੰਗਤਾਂ ਦੇ ਬੇਨਤੀ ਕਰਨ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਬਾਣੀ ਉਚਾਰਨ ਕੀਤੀ। ਇਸ ਦੇ ਉਚਾਰਨ ਦਾ ਸਥਾਨ ਹੈ ਗੁਰਦੁਆਰਾ ਮੰਜੀ ਸਾਹਿਬ, ਗੁਰੂ ਕਾ ਬਾਗ। ਉਸ ਥਾਂ ਤੇ ਹਜ਼ੂਰ ਨੇ ਪਵਿੱਤਰ ਬਾਣੀ 12 ਮਾਹ ਬਾਣੀ ਉਚਾਰਨ ਕੀਤੀ ਅਤੇ ਹੁਣ ਗੁਰਦੁਆਰਾ ਮੰਜੀ ਸਾਹਿਬ ਜਦੋਂ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਹਾਂ, ਜਿੱਥੇ ਅੰਮ੍ਰਿਤ ਵੇਲੇ ਤੇ ਸ਼ਾਮ ਦੇ ਸਮੇਂ ਦੀਵਾਨ ਸਜਦਾ ਹੈ, ਕੀਰਤਨ ਵੀ ਹੁੰਦਾ ਹੈ ਤੇ ਕਥਾ ਵੀ ਹੁੰਦੀ ਹੈ, ਉਸ ਜਗ੍ਹਾ ਤੇ ਉਹ ਮੰਜੀ ਸਾਹਿਬ ਅਸਥਾਨ ਬਣਿਆ ਹੋਇਆ ਹੈ ਜੋ 12 ਮਾਹ ਦੀ ਯਾਦ ਤਾਜ਼ਾ ਕਰਵਾਉਂਦਾ ਹੈ, ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਥਾਂ ਤੇ ਬੈਠ ਕੇ ਹੀ ਅੰਮ੍ਰਿਤ ਬਾਣੀ ਉਚਾਰਨ ਕੀਤੀ ਸੀ। ਸੋ ਆਪ ਸੰਗਤਾਂ ਉਸ ਅੰਮ੍ਰਿਤ ਬਾਣੀ 12 ਮਾਹ ਦੇ ਵਿਚੋਂ, ਅੱਜ ਹਾੜ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ, ਹਾੜ ਦੇ ਮਹੀਨੇ ਦੀ ਵਿਚਾਰ ਸਰਵਣ ਕਰ ਰਹੇ ਹੋ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਨੂੰ ਰਾਗ ਤੇ ਕਾਵ ਦੇ ਅੰਦਰ ਉਚਾਰਨ ਕੀਤਾ ਹੈ। ਰਾਗ ਤੇ ਕਾਵ ਬਹੁਤ ਕੋਮਲ ਕਲਾ ਹਨ। ਇਹਨਾਂ ਦਾ ਮਨੁੱਖੀ ਮਨ ਤੇ ਵੀ, ਪਸ਼ੂ ਪੰਛੀਆਂ ਤੇ ਵੀ, ਪੌਣ ਪਾਣੀ ਤੇ ਵੀ, ਵਾਯੂ ਮੰਡਲ ਤੇ ਵੀ ਬਹੁਤ ਡੂੰਘਾ ਅਸਰ ਪੈਂਦਾ। ਇਸ ਲਈ ਹਜ਼ੂਰ ਨੇ ਰਾਗ ਤੇ ਕਾਵ ਦੇ ਅੰਦਰ ਇਹ ਪਵਿੱਤਰ ਬਾਣੀ ਉਚਾਰਨ ਕੀਤੀ ਹੈ, ਕਿਉਂਕਿ ਬਾਣੀ ਦਾ ਡੂੰਘਾ ਪ੍ਰਭਾਵ ਸਾਡੇ ਮਨਾਂ ਵਿੱਚ ਪੈ ਸਕੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਜ ਹਾੜ ਦੇ ਮਹੀਨੇ ਦੁਆਰਾ ਸਾਨੂੰ ਕੀ ਉਪਦੇਸ਼ ਦਿੰਦੇ ਹਨ, ਆਪ ਸੰਗਤਾਂ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸਰਵਣ ਕਰੋ। ਇੱਕ ਵਾਰੀ ਪਿਆਰ ਸਤਿਕਾਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ। ਆਸਾੜ ਤਪੰਦਾ ਤਿਸ ਲਗੈ ਹਰ ਨਾਹੋ ਨਾ ਜਿੰਨਾ ਪਾਸ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅੱਜ ਹਾੜ ਦਾ ਮਹੀਨਾ ਚੜਿਆ ਹੈ। ਹਾੜ ਦੇ ਮਹੀਨੇ ਵਿਚ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ। ਹਜ਼ੂਰ ਕਹਿੰਦੇ ਨੇ ਇਹ ਹਾੜ ਦਾ ਮਹੀਨਾ ਉਸ ਨੂੰ ਤਪਦਾ ਹੋਇਆ ਪ੍ਰਤੀਤ ਹੁੰਦਾ ਹੈ। ਹਰ ਨਾਹੋ ਨਾ ਜਿੰਨਾ ਪਾਸ, ਜਿਨ੍ਹਾਂ ਜੀਵ ਰੂਪ ਇਸਤਰੀਆਂ ਦੇ ਪਾਸ ਪਤੀ ਪਰਮੇਸ਼ਰ ਨਹੀਂ ਆਉਂਦਾ। ਹਜ਼ੂਰ ਨੇ ਪਤੀ ਸਤੀ ਰੂਪਕ ਦੇ ਅੰਦਰ ਇਹ ਪਵਿੱਤਰ ਬਾਣੀ ਉਚਾਰਨ ਕੀਤੀ ਹੈ। ਹਜ਼ੂਰ ਕਹਿੰਦੇ ਨੇ ਇਹ ਹਾੜ ਦਾ ਮਹੀਨਾ ਉਹਨਾਂ ਲਈ ਦੁਖਦਾਈ ਪ੍ਰਤੀਤ ਹੁੰਦਾ ਹੈ, ਜਿਨ੍ਹਾਂ ਜੀਵ ਰੂਪ ਇਸਤਰੀਆਂ ਦੇ ਕੋਲ ਪਤੀ ਪਰਮੇਸ਼ਰ ਨਹੀਂ ਹੁੰਦਾ। ਇਹਦਾ ਮਤਲਬ ਇਹ ਹੈ, ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਜਿੰਨੀਆਂ ਰੂਹਾਂ ਨੇ, ਜਿੰਨੀਆਂ ਆਤਮਾਵਾਂ ਹਨ, ਉਹ ਸਭ ਇਸਤਰੀਆਂ ਵਾਂਗ ਨੇ ਤੇ ਇਹਨਾਂ ਨੇ ਸੁਹਾਗਣਾ ਦਾ ਦਰਜਾ ਪ੍ਰਾਪਤ ਕਰਨਾ। ਸੁਹਾਗਣਾ ਦਾ ਦਰਜਾ ਉਸ ਵੇਲੇ ਹੀ ਇਹਨਾਂ ਨੂੰ ਪ੍ਰਾਪਤ ਹੋ ਸਕਦਾ ਹੈ ਜਦੋਂ ਇਹ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਹਾਸਲ ਕਰ ਲੈਣ। ਅਸਲੀ ਸਾਡੇ ਜੀਵਨ ਦਾ ਮਨੋਰਥ ਵੀ ਇਹੀ ਹੈ। ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਨੇ ਖੁਦ ਫਰਮਾਇਆ ਹੈ, ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਮਨੁੱਖਾ ਦੇਹ ਦੇ ਵਿਚ ਅਸੀਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ, ਇਹ ਸਾਡੇ ਜੀਵਨ ਦਾ ਮੁੱਖ ਉਦੇਸ਼ ਹੈ। ਪਰ ਹਜ਼ੂਰ ਕਹਿੰਦੇ ਨੇ ਜੇ ਅਸੀਂ ਇਸ ਜੀਵਨ ਨੂੰ ਸਫਲ ਕਰਨਾ ਹੈ ਤੇ ਫੇਰ ਸਾਨੂੰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੀ ਪਵੇਗੀ। ਹੁਣ ਇੱਕ ਸਵਾਲ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਿਵੇਂ ਹੋ ਸਕਦਾ ਹੈ? ਤਾਂ ਹਜ਼ੂਰ ਨੇ ਇਹਦਾ ਜਵਾਬ ਇਹ ਦਿੱਤਾ ਹੈ, ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ ਹੈ। ਹੁਣ ਗੁਰੂ ਦੀ ਕਿਰਪਾ ਕਿਵੇਂ ਹੋ ਸਕਦੀ ਹੈ? ਜਦੋਂ ਆਪਾਂ ਇਸ ਸਵਾਲ ਦਾ ਜਵਾਬ ਲੱਭਾਂਗੇ ਤਾਂ ਸਾਨੂੰ ਗੁਰੂ ਮਹਾਰਾਜ ਦੀ ਬਾਣੀ ਵਿੱਚੋਂ ਇਹ ਪ੍ਰਾਪਤ ਹੋਵੇਗਾ, ਜਿਸ ਗੁਰਸਿੱਖ ਮਾਈ ਭਾਈ ਨੇ ਗੁਰੂ ਦੀ ਕਿਰਪਾ ਪ੍ਰਾਪਤ ਕਰਨੀ ਹੈ ਉਹਨੂੰ ਗੁਰੂ ਦੀ ਆਗਿਆ ਮੰਨਣੀ ਪਵੇਗੀ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨਮੈ ਸਹਿ। ਜਿਹੜਾ ਗੁਰਸਿੱਖ ਗੁਰੂ ਦੀ ਆਗਿਆ ਮੰਨਦਾ ਹੈ ਉਸ ਉੱਤੇ ਗੁਰੂ ਦੀ ਪ੍ਰਸੰਨਤਾ ਹੋ ਜਾਂਦੀ ਹੈ ਤੇ ਗੁਰੂ ਦੀ ਪ੍ਰਸੰਨਤਾ ਨਾਲ ਹੀ ਪਰਮੇਸ਼ਰ ਮਿਲਦਾ, ਕਿਉਂਕਿ ਹਜ਼ੂਰ ਨੇ ਸਤਿਗੁਰੂ ਨੂੰ ਦਰਗਾਹੀ ਵਿਚੋਲੇ ਦਾ ਰੁਤਬਾ ਬਖਸ਼ਿਸ਼ ਕੀਤਾ। ਅੰਮ੍ਰਿਤ ਬਾਣੀ ਵਿਚ ਹਜ਼ੂਰ ਫਰਮਾਉਂਦੇ ਹਨ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗ ਹੈ ਕਾਬਾ ਸੀਠ। ਹਰ ਨਾਮੂ ਮੰਤਰ ਦਰੜਾਏ ਦਾ ਕੱਟੇ ਹੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਾਇਆ ਸੰਜੋਗ। ਹਜ਼ੂਰ ਕਹਿੰਦੇ ਨੇ ਸਤਿਗੁਰੂ ਦਰਗਾਹੀ ਵਿਚੋਲੇ ਗੁਰੂ ਦੀ ਕਿਰਪਾ ਦੇ ਨਾਲ ਹੀ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਸਕਦੇ ਹਾਂ ਤੇ ਵਾਹਿਗੁਰੂ ਦਾ ਮਿਲਾਪ ਹੀ ਸਾਡੇ ਜੀਵਨ ਦਾ ਮਨੋਰਥ ਹੈ। ਹਰ ਇਸਤਰੀ ਦਾ ਇੱਕ ਮਨੋਰਥ ਹੁੰਦਾ ਹੈ ਕਿ ਉਸਨੇ ਸੁਹਾਗਣ ਬਣਨਾ। ਹਰ ਜੀਵ ਇਸਤਰੀ ਦਾ ਵੀ ਇਹੀ ਪ੍ਰਯੋਜਨ ਹੈ ਕਿ ਉਸਨੇ ਪਤੀ ਪਰਮੇਸ਼ਰ ਨੂੰ ਮਿਲਣਾ, ਤਾਂ ਹੀ ਅਸੀਂ ਸੁਹਾਗਣਾ ਦਾ ਦਰਜਾ ਪ੍ਰਾਪਤ ਕਰ ਸਕਦੇ ਹਾਂ। ਸੁਹਾਗਣ ਦੀ ਅਵਸਥਾ ਕਿਹੋ ਜੀ ਹੁੰਦੀ ਹੈ? ਕਹੋ ਨਾਨਕ ਜਨ ਪ੍ਰਿਓ ਪਰਮੇਸ਼ਰ ਕਰ ਜਾਣੇ ਆ ਧੰਨ ਸਤੀ ਦਰਗਹਿ ਪ੍ਰਵਾਨਿਆ, ਜਿਸਨੇ ਆਪਣੇ ਪਤੀ ਨੂੰ ਪਰਮੇਸ਼ਰ ਸਮਝਿਆ ਹੋਇਆ ਅਥਵਾ ਪਰਮੇਸ਼ਰ ਨੂੰ ਆਪਣਾ ਪਤੀ ਸਮਝਿਆ ਹੋਇਆ, ਉਹ ਅਸਲੀ ਸੁਹਾਗਣ ਸਦਵਾ ਸਕਦੀ ਹੈ। ਹਜ਼ੂਰ ਨੇ ਇੱਕ ਥਾਂ ਤੇ ਹੋਰ ਵੀ ਲਿਖਿਆ ਹੈ, ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਤਰ ਸੱਚ ਮੁਖ ਉਜਲਾ, ਖਸਮੈ ਮਾਹੇ ਸਮਾਹੇ। ਸੁਹਾਗਣ ਉਹ ਹੈ ਜਿਸ ਦੇ ਅੰਦਰ ਸੱਚ ਹੈ, ਅੰਤਰ ਸੱਚ ਮੁਖ ਉਜਲਾ, ਤੇ ਉਹਦਾ ਮੁਖ ਵੀ ਉਜਲਾ ਹੁੰਦਾ ਤੇ ਪਤੀ ਪਰਮੇਸ਼ਰ ਦੇ ਪਿਆਰ ਦੇ ਵਿਚ ਲੀਨ ਹੋਈ ਰਹਿੰਦੀ ਹੈ। ਜਿੰਨਾ ਚਿਰ ਤੱਕ ਕੋਈ ਇਸਤਰੀ ਪਤੀ ਪਰਮੇਸ਼ਰ ਦੀ ਪ੍ਰਾਪਤੀ ਨਾ ਕਰ ਲਵੇ, ਉਹ ਸੁਹਾਗਣ ਨਹੀਂ ਬਣ ਸਕਦੀ। ਇਸੇ ਤਰ੍ਹਾਂ ਹਰ ਜੀਵ ਇਸਤਰੀ ਜਿੰਨਾ ਚਿਰ ਤੱਕ ਉਸ ਪਰਮੇਸ਼ਰ ਪਤੀ ਨੂੰ ਨਹੀਂ ਪ੍ਰਾਪਤ ਕਰ ਲੈਂਦੀ, ਉਸਦਾ ਵੀ ਜੀਵਨ ਸਫਲ ਨਹੀਂ ਹੋ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਆਸਾੜ ਤਪੰਦਾ ਤਿਸ ਲੱਗੇ ਹਰ ਨਾ ਹੋਣਾ ਜਿੰਨਾ ਪਾਸ। ਜਿੰਨਾ ਜੀਵ ਰੂਪ ਇਸਤਰੀਆਂ ਦੇ ਪਾਸ ਪਰਮੇਸ਼ਰ ਪਤੀ ਨਹੀਂ ਬੋੜਿਆ, ਉਹਨਾਂ ਦੇ ਲਈ ਇਹ ਹਾੜ ਦਾ ਮਹੀਨਾ ਸੜਦਾ ਬਲਦਾ ਪ੍ਰਤੀਤ ਹੁੰਦਾ ਹੈ, ਭਾਵ ਉਹਨਾਂ ਨੂੰ ਇਸ ਹਾੜ ਦੇ ਮਹੀਨੇ ਦੇ ਅੰਦਰ ਬਿਰਹ ਦੀ ਅੱਗ ਸਾੜਦੀ ਰਹਿੰਦੀ ਹੈ। ਉਹ ਹਮੇਸ਼ਾ ਲਈ ਵਾਹਿਗੁਰੂ ਤੋਂ ਵਿਛੜ ਕੇ ਉਹ ਖੁਆਰੀ ਦਾ ਸਾਹਮਣਾ ਕਰਦੇ ਰਹਿੰਦੇ ਨੇ। ਜਿਵੇਂ ਕੋਈ ਇਸਤਰੀ ਇਕੱਲੀ ਹੋਵੇ ਤੇ ਉਹਨੂੰ ਸੁਹਾਗਣ ਦਾ ਦਰਜਾ ਨਹੀਂ ਪ੍ਰਾਪਤ ਹੋ ਸਕਦਾ। ਇਕੱਲੀ ਇਸਤਰੀ ਨੂੰ ਸਮਾਜ ਦੇ ਵਿਚ ਸੰਸਾਰ ਦੇ ਵਿਚ ਰਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਇਸਤਰੀ ਦਾ ਸੁਹਾਗ ਪਤੀ ਦੇ ਨਾਲ ਹੀ ਹੁੰਦਾ ਹੈ, ਜੀਵ ਇਸਤਰੀ ਦਾ ਸੁਹਾਗ ਵੀ ਪਰਮੇਸ਼ਰ ਨੂੰ ਮਿਲ ਕੇ ਹੀ ਉਸ ਨੂੰ ਪ੍ਰਾਪਤ ਹੋ ਸਕਦਾ। ਜਿਸ ਜੀਵ ਰੂਪ ਇਸਤਰੀ ਨੂੰ ਪਰਮੇਸ਼ਰ ਪਤੀ ਨਹੀਂ ਮਿਲਦਾ, ਹਜ਼ੂਰ ਕਹਿੰਦੇ ਉਹਨਾਂ ਨੂੰ ਹਾੜ ਦਾ ਮਹੀਨਾ ਤਪਦਾ ਹੋਇਆ ਪ੍ਰਤੀਤ ਹੁੰਦਾ ਹੈ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਜਿਹੜੀ ਜੀਵ ਰੂਪ ਇਸਤਰੀ ਜਗ ਜੀਵਨ ਪੁਰਖ, ਜਗ ਦਾ ਜੀਵਨ ਸਰੂਪ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਨੂੰ ਛੱਡ ਕੇ ਮਾਨਸ ਸੰਧੀ ਆਸ, ਜਿਹੜੀ ਜੀਵ ਰੂਪ ਇਸਤਰੀ ਮਨੁੱਖ ਦੀ ਆਸ ਰੱਖੀ ਬੈਠੀ ਹੈ, ਉਹਨੂੰ ਕਦੀ ਵੀ ਸੁਖ ਨਹੀਂ ਪ੍ਰਾਪਤ ਹੋ ਸਕਦਾ। ਇਸ ਹਾੜ ਦੇ ਮਹੀਨੇ ਵਿਚ ਉਹਨੂੰ ਕਦੇ ਵੀ ਸ਼ਾਂਤੀ ਨਹੀਂ ਮਿਲ ਸਕਦੀ, ਕਿਉਂਕਿ ਸ਼ਾਂਤੀ ਤਾਂ ਹੀ ਮਿਲ ਸਕਦੀ ਹੈ ਜੇ ਅਸੀਂ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਜਾਈਏ। ਉਹ ਅਕਾਲ ਪੁਰਖ ਵਾਹਿਗੁਰੂ ਸ਼ਾਂਤੀ ਦਾ ਸੋਮਾ ਹੈ। ਜਦੋਂ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਹਾਂ, ਤਪਤ ਮਾਹੇ ਠਾਂਡ ਵਰਤਾਈ, ਅੰਧ ਪਿਆ ਦੁੱਖ ਨਾਠੇ ਪਾਈ, ਫੇਰ ਤਪਦੇ ਹਿਰਦੇ ਨੂੰ ਠੰਡ ਪ੍ਰਾਪਤ ਹੋ ਜਾਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਹੜੀ ਜੀਵ ਰੂਪ ਇਸਤਰੀ ਉਸ ਜਗ ਦੇ ਜੀਵਨ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਕਿਸੇ ਮਨੁੱਖ ਦੀ ਆਸ ਤਕਾਈ ਬੈਠੀ ਹੈ, ਉਹਨੂੰ ਕਦੇ ਵੀ ਸੁਹਾਗਣ ਦਾ ਦਰਜਾ ਨਹੀਂ ਪ੍ਰਾਪਤ ਹੋ ਸਕਦਾ। ਉਹਨੂੰ ਕਦੀ ਵੀ ਜੀਵਨ ਦੀ ਸਫਲਤਾ ਦਾ ਰਹੱਸ ਸਮਝ ਵਿਚ ਨਹੀਂ ਆ ਸਕਦਾ। ਉਹ ਕਦੇ ਵੀ ਆਪਣੇ ਜੀਵਨ ਦੇ ਵਿਚ ਉੱਚੇ ਲਕਸ਼ ਨੂੰ ਨਹੀਂ ਪ੍ਰਾਪਤ ਕਰ ਸਕਦੀ, ਕਿਉਂ? ਮਾਨਸ ਸੰਧੀ ਆਸ, ਜਿਹੜੀ ਮਨੁੱਖ ਦੀ ਆਸ ਹੈ, ਉਹ ਬੇਅਰਥ ਹੈ। ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਬਾਣੀ ਅੰਦਰ ਫਰਮਾਇਆ ਹੈ, ਹਜ਼ੂਰ ਫਰਮਾਉਂਦੇ ਹਨ, ਮਾਨੋ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕ ਹੈ ਭਗਵਾਨ। ਹਜ਼ੂਰ ਨੇ ਸਾਨੂੰ ਇਹ ਵੀ ਸਮਝਾਇਆ ਹੈ, ਦੁਨੀਆਂ ਨਾ ਸਾ ਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਸੀ। ਭਾਈ, ਦੁਨੀਆਂ ਨੂੰ ਸਲਾਉਣ ਦੀ ਕੋਈ ਲੋੜ ਨਹੀਂ, ਕਿਉਂਕਿ ਦੁਨੀਆਂ ਮਰ ਕੇ ਚਲੀ ਜਾਂਦੀ ਹੈ। ਦੁਨੀਆਂ ਦੇ ਵੱਡੇ ਵੱਡੇ ਲੋਕ ਨੇ, ਮਾਇਆ ਧਾਰੀ ਨੇ, ਵੱਡੇ ਵੱਡੇ ਜੋ ਦਿਸਾ ਲੋਕ, ਤਿੰਨ ਕਿਉਂ ਵਿਆਪਾ ਚਿੰਤਾ ਰੋਗ, ਕਈ ਲੋਕ ਉਹਨਾਂ ਦੀ ਖੁਸ਼ਾਮਦ ਕਰਦੇ ਨੇ, ਪਰ ਹਜ਼ੂਰ ਕਹਿੰਦੇ ਨੇ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਸੀ। ਉਹਨਾਂ ਨੂੰ ਵੀ ਸਲਾਉਣ ਦੀ ਕੋਈ ਲੋੜ ਨਹੀਂ, ਉਹ ਵੀ ਮਰ ਕੇ ਖਾਕ ਦੀ ਢੇਰੀ ਬਣ ਜਾਂਦੇ ਨੇ, ਕਿਹਦੀ ਸਿਫਤ ਕਰੀਏ? ਹਜ਼ੂਰ ਕਹਿੰਦੇ ਨੇ, ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਆ ਸੱਚਾ ਬੇਪਰਵਾਹੋ। ਅਸੀਂ ਉਸ ਗੁਰੂ ਦੇ ਬਚਨਾਂ ਨੂੰ ਭੁੱਲ ਕੇ ਜਦੋਂ ਕਿਸੇ ਮਨੁੱਖ ਦੀ ਆਸ ਤਕਾਉਂਦੇ ਹਾਂ, ਤਾਂ ਹਜ਼ੂਰ ਕਹਿੰਦੇ ਨੇ, ਸਾਡਾ ਜੀਵਨ ਵਿਅਰਥ ਚਲਿਆ ਜਾਂਦਾ ਹੈ। ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਤੇ ਹੀ ਭਰੋਸਾ ਧਾਰਨ ਕਰਨਾ ਚਾਹੀਦਾ। ਸਾਹਿਬਾਂ ਦੇ ਬਚਨ ਨੇ, ਪਰ ਜੀਅਰੇ ਇੱਕ ਟੇਕ ਤੋਂ ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈਏ ਕਾਰਜ ਆਵੈ ਰਸ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਕਲਗੀਧਰ ਪਾਤਸ਼ਾਹ ਆਪਣੀ ਬਾਣੀ ਵਿਚ ਲਿਖਦੇ ਨੇ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੂ ਆਂਖ ਤੇਰੇ ਨਹੀਂ ਆਨਿਓ। ਇਹ ਗੁਰਸਿੱਖ ਦਾ ਆਦਰਸ਼ ਹੈ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੂ ਆਂਖ ਤੇਰੇ ਨਹੀਂ ਆਨਿਓ। ਰਾਮ ਰਹੀਮ ਪੁਰਾਣ ਕੁਰਾਨ ਅਨੇਕ ਅਹਿਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਨਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਹਜ਼ੂਰ ਨੇ ਬੜਾ ਸਪਸ਼ਟ ਲਿਖਿਆ ਹੈ, ਮੈਂ ਨਾ ਗਣੇਸ਼ਾ ਪ੍ਰਥਮ ਬਨਾਉ ਕਿਸ਼ਨ ਬਿਸ਼ਨ ਕਬਹੂ ਨਾ ਧਿਆਉ। ਕਾਨ ਸੁਣੀ ਪਹਿਚਾਨ ਨਾ ਤਿੰਨ ਸੋ ਲਿਵ ਲਾਗੀ ਮੋਰੀ ਪੱਗ ਐਨ ਸੋ। ਸਾਨੂੰ ਵਾਹਿਗੁਰੂ ਦੇ ਨਾਲ ਹੀ ਜੋੜਿਆ। ਹਜ਼ੂਰ ਕਹਿੰਦੇ ਨੇ ਜਗ ਜੀਵਨ ਪੁਰਖ ਤਿਆਗ ਮਾਨਸ ਅੰਦੀਆਸ। ਜਿਹੜੀ ਜੀਵ ਨੂੰ ਪਿਛਰੀ ਉਸ ਜਗ ਦੇ ਜੀਵਨ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਨੂੰ ਛੱਡ ਕੇ ਕਿਸੇ ਮਨੁੱਖ ਦੀ ਆਸ ਲਾਈ ਬੈਠੀ ਹੈ, ਉਸ ਜੀਵ ਨੂੰ ਪਿਛਰੀ ਨੂੰ ਕਦੀ ਵੀ ਸੁਹਾਗ ਦਾ ਸੁਖ ਨਹੀਂ ਪ੍ਰਾਪਤ ਹੋ ਸਕਦਾ, ਕਦੇ ਵਾਹਿਗੁਰੂ ਦੇ ਮਿਲਾਪ ਦਾ ਸੁਖ ਨਹੀਂ ਪ੍ਰਾਪਤ ਹੋ ਸਕਦਾ। ਉਨ੍ਹਾਂ ਲਈ ਹਾੜ੍ਹ ਦਾ ਮਹੀਨਾ ਤਪਦਾ ਹੋਇਆ ਹੀ ਪ੍ਰਤੀਤ ਹੁੰਦਾ ਹੈ। ਦੋਇਆ ਪਾਏ ਵਿਗੁੱਚੀ ਐ ਗੱਲ ਪਈ ਸੋ ਜਮਕੀ ਫਾਸ। ਹਜ਼ੂਰ ਦੇ ਚਰਨਾਂ ਵਿਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਹਿ ਸਤਿਗੁਰੂ ਜੀ, ਲੋਕ ਇਹ ਆਖਦੇ ਨੇ ਗਉ ਪਨਾਵੇ ਜਉ ਭਾਵੇਂ ਅੱਲੇ ਹੀ ਹੋਣ। ਲੋਕ ਆਪਣੀ ਗਰਜ ਦੇ ਵਾਸਤੇ ਸਭ ਕੁਛ ਕਰਨ ਲਈ ਤਿਆਰ ਨੇ। ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਟੋਲਟ ਮੱਕਾ ਸਰਵਰ ਦਾ ਹੈਡਵਸ ਬਾਬੇ ਨਾਨਕ ਦੀ। ਕਈ ਗੁਰਸਿੱਖ ਹੋ ਕੇ ਵੀ ਕੋਈ ਦੇਵੀ ਦੇਵਤਿਆਂ ਨੂੰ ਬੜੀਆਂ ਮਸਾਣੀਆਂ ਨੂੰ ਜਾ ਕੇ ਮੰਨਦੇ ਪੂਜਦੇ ਨੇ। ਕਈ ਇਹੋ ਜਿਹੇ ਵੀ ਲੋਕ ਨੇ ਜਿਹੜੇ ਪੰਡਤ ਪਾਧਿਆਂ ਪੀਰਾਂ ਦੇ ਪਾਸ ਜਾ ਕੇ ਆਪਣੀ ਪੂੰਜੀ ਲਟਾਉਂਦੇ ਫਿਰਦੇ ਨੇ ਤੇ ਆਪਣੀ ਜ਼ਮੀਰ ਨੂੰ ਵੇਚਦੇ ਫਿਰਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਸੁੰਦਰ ਗੱਲ ਆਖੀ ਹੈ, ਸਭ ਕੁਛ ਕਰਮ ਬਾਹਰ ਨਾਹੀ ਬਾਹਰ ਟੋਲੇ ਸੋ ਪਰਮ ਪੁਲਾਹੀ। ਭਾਈ ਸਭ ਕੁਛ ਤੁਹਾਨੂੰ ਗੁਰੂ ਘਰ ਤੋਂ ਪ੍ਰਾਪਤ ਹੋ ਸਕਦਾ ਤੇ ਜਿਹੜਾ ਗੁਰੂ ਘਰ ਨੂੰ ਛੱਡ ਕੇ ਕੋਈ ਇਸਤਰੀ ਆਪਣੇ ਪਤੀ ਦਾ ਘਰ ਛੱਡ ਕੇ ਹੋਰ ਪਾਸੇ ਭਟਕਦੀ ਫਿਰੇ ਉਹਨੂੰ ਕਦੀ ਵੀ ਇੱਜ਼ਤ ਨਹੀਂ ਪ੍ਰਾਪਤ ਹੋ ਸਕਦੀ, ਕਦੀ ਵੀ ਮਾਨ ਸਨਮਾਨ ਹਾਸਲ ਨਹੀਂ ਹੋ ਸਕਦਾ। ਜੇ ਕੋਈ ਗੁਰੂ ਦਾ ਸਿੱਖ ਸਦਵਾ ਕੇ ਪੰਡਤਾਂ ਕੋਲ ਪਾਧਿਆਂ ਕੋਲ ਪੀਰਾਂ ਦੇ ਕੋਲ ਬੜੀਆਂ ਮਸਾਣੀਆਂ ਦੇ ਪਿੱਛੇ ਤੁਰਿਆ ਫਿਰਦਾ ਹੈ, ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਦੋਇਆ ਪਾਏ ਵਿਗੁੱਚੀ ਹੈ, ਜਿਹੜੀ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਦੂਜੇ ਪਾਸੇ ਪ੍ਰੇਮ ਕਰਨ ਲੱਗ ਜਾਵੇ ਇਹਦੇ ਨਾਲ ਵਿਗੁੱਚੀ ਹੈ, ਉਹਦੀ ਇੱਜ਼ਤ ਨੂੰ ਧੱਬਾ ਲੱਗਦਾ ਹੈ, ਬਦਨਾਮ ਹੁੰਦੀ ਹੈ, ਉਹਨੂੰ ਖੁਆਰ ਹੋਣਾ ਪੈਂਦਾ, ਪਸ਼ੇਮਾਨ ਹੋਣਾ ਪੈਂਦਾ ਹੈ। ਗੱਲ ਪਈ ਸੋ ਜਮਕੀ ਫਾਸ, ਅਖੀਰ ਉਸ ਨੂੰ ਇਹ ਸਜ਼ਾ ਮਿਲਦੀ ਹੈ ਜਿਹੜੀ ਇਸਤਰੀ ਪਰਮੇਸ਼ਰ ਪਤੀ ਨੂੰ ਛੱਡ ਕੇ ਕਿਸੇ ਹੋਰ ਦੂਸਰੇ ਝੂਠੇ ਪਿਆਰ ਦੇ ਵਿਚ ਫਸ ਜਾਂਦੀ ਹੈ, ਫਿਰ ਆਖਰ ਉਹਦੇ ਗਲ ਦੇ ਵਿਚ ਜਮਾਂ ਦੀ ਫਾਹੀ ਵੀ ਆ ਕੇ ਪੈਂਦੀ ਹੈ। ਇਸ ਲਈ ਜੇ ਅਸੀਂ ਜਮਾਂ ਦੀ ਫਾਹੀ ਤੋਂ ਬਚਣਾ ਚਾਹੁੰਦੇ ਹਾਂ ਤਾਂ ਸਾਨੂੰ ਇੱਕ ਵਾਹਿਗੁਰੂ ਦੇ ਨਾਲ ਹੀ ਜੁੜਨਾ ਚਾਹੀਦਾ। ਕਲਗੀਧਰ ਪਾਤਸ਼ਾਹ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ, ਇੱਕ ਚਿਤ ਜੇ ਇੱਕ ਸ਼ਿਨ ਤੇ ਆਇਓ ਕਾਲ ਫਾਸ ਕੇ ਬੀਚ ਨਾ ਆਇਓ। ਜਿਹੜਾ ਮਨੁੱਖ ਇੱਕ ਮਨ ਇੱਕ ਚਿਤ ਹੋ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਹੀ ਕਾਲ ਦੀ ਫਾਹੀ ਤੋਂ ਬਚ ਸਕਦਾ, ਵਰਨਾ ਸਾਰਿਆਂ ਦੇ ਗਲ ਦੇ ਵਿਚ ਆ ਕੇ ਕਾਲ ਦੀ ਫਾਹੀ ਪੈਂਦੀ ਹੈ। ਜਿਹਾ ਬੀਜੈ ਸੋ ਲੁਣੈ ਮੱਥੈ ਜੋ ਲਿਖੇ ਆਸ। ਹਜ਼ੂਰ ਕਹਿੰਦੇ ਨੇ ਇਹ ਮਨੁੱਖ ਜਿਹੋ ਜਿਹਾ ਬੀਜ ਬੀਜਦਾ ਓਹੋ ਜਿਹਾ ਹੀ ਲੁਣੈ ਦਾ ਅਰਥ ਕੱਟਦਾ ਹੈ। ਜਿਵੇਂ ਜ਼ਿਮੀਂਦਾਰ ਆਪਣੇ ਖੇਤ ਵਿਚ ਜੇ ਕੋਈ ਝੋਨੇ ਦੀ ਫਸਲ ਲਾਉਂਦਾ ਉਹ ਝੋਨਾ ਵੱਢਦਾ, ਜੇ ਕੋਈ ਮੱਕੀ ਦੀ ਫਸਲ ਬੀਜਦਾ ਮੱਕੀ ਵੱਢਦਾ, ਜੇ ਕੋਈ ਹੋਰ ਕਿਸੇ ਫਸਲ ਦਾ ਬੀਜ ਬੀਜਦਾ ਉਹੀ ਉਸਨੂੰ ਕੱਟਣਾ ਪੈਂਦਾ, ਕਿਉਂਕਿ ਇਹ ਇੱਕ ਕੁਦਰਤ ਦਾ ਅਸੂਲ ਹੈ। ਅਸੀਂ ਧਰਤੀ ਵਿਚ ਜਿਹੋ ਜਿਹਾ ਬੀਜ ਬੀਜਦੇ ਹਾਂ ਓਹੋ ਜਿਹਾ ਫਲ ਸਾਨੂੰ ਪ੍ਰਾਪਤ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਇਹ ਸਾਡਾ ਸਰੀਰ ਵੀ ਕਰਮ ਭੂਮੀ ਹੈ, ਅਸੀਂ ਇਸ ਸ਼ਰੀਰ ਰੂਪੀ ਧਰਤੀ ਦੇ ਅੰਦਰ ਜਿਹੋ ਜਿਹਾ ਕਰਮਾਂ ਦਾ ਬੀਜ ਬੀਜਦੇ ਹਾਂ। ਪੁੰਨ ਪਾਪ ਦੋ ਕਿਸਮ ਦੇ ਕਰਮ ਨੇ। ਚੰਗੇ ਮਾੜੇ ਕਰਮਾਂ ਦਾ ਜਿਹੋ ਜਿਹਾ ਅਸੀਂ ਬੀਜ ਬੀਜਦੇ ਹਾਂ ਉਹ ਜਿਹਾ ਫਲ ਸਾਨੂੰ ਪ੍ਰਾਪਤ ਹੁੰਦਾ ਹੈ। ਜੇ ਅਸੀਂ ਮਾੜੇ ਕੰਮ ਕਰਦੇ ਹਾਂ ਉਹਦਾ ਫਲ ਸਾਨੂੰ ਦੁੱਖ ਤੇ ਬਦਨਾਮੀ ਸਹਾਰਨੀ ਪੈਂਦੀ ਹੈ। ਜੇ ਅਸੀਂ ਚੰਗੇ ਕੰਮ ਕਰਦੇ ਉਹਦਾ ਫਲ ਸੁੱਖ ਤੇ ਸਤਿਕਾਰ ਸਾਨੂੰ ਪ੍ਰਾਪਤ ਹੋ ਜਾਂਦਾ। ਇਹ ਕਦੀ ਨਹੀਂ ਹੋ ਸਕਦਾ ਅਸੀਂ ਬੀਜ ਕੋਈ ਹੋਰ ਬੀਜੀਏ ਤੇ ਫਲ ਕੋਈ ਹੋਰ ਪ੍ਰਾਪਤ ਕਰਨ ਦੀ ਇੱਛਾ ਰੱਖੀਏ, ਕਦੀ ਹੋ ਨਹੀਂ ਸਕਦਾ। ਬਾਬਾ ਫਰੀਦ ਜੀ ਵਰਗੇ ਮਹਾਂਪੁਰਖਾਂ ਨੇ ਸਾਨੂੰ ਬੜੀ ਉੱਤਮ ਸਿੱਖਿਆ ਬਖਸ਼ੀ ਹੈ। ਉਹ ਫਰਮਾਉਂਦੇ ਨੇ, ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਡਾ ਉਨ ਕਤਾਏ ਦਾ ਪੈਦਾ ਲੋੜੈ ਪੱਟ। ਕੋਈ ਜ਼ਿਮੀਦਾਰ ਆਪਣੇ ਖੇਤ ਵਿਚ ਕਿੱਕਰਾਂ ਦੇ ਬੀਜ ਬੀਜਦਾ ਤੇ ਫਿਰ ਉਹਨੂੰ ਤਾਂ ਕੰਡੇ ਚੁਗਣੇ ਪੈਣਗੇ। ਜੇ ਹੁਣ ਕਿੱਕਰਾਂ ਦੇ ਬੀਜ ਬੀਜ ਕੇ ਕੋਈ ਆਖੇ ਬਜੌਰ ਦੇਸ਼ ਦੇ ਮੇਵੇ ਦਾਖਾਂ ਮੈਨੂੰ ਖਾਣ ਵਾਸਤੇ ਮਿਲ ਜਾਣ, ਉਹਦੀ ਇਹ ਤਮੰਨਾ ਕਿਵੇਂ ਪੂਰੀ ਹੋ ਸਕਦੀ? ਨਹੀਂ ਹੋ ਸਕਦੀ। ਅਸੀਂ ਜਿਹੋ ਜਿਹਾ ਬੀਜ ਬੀਜਦੇ ਉਹੋ ਜਿਹਾ ਸਾਨੂੰ ਕੱਟਣਾ ਪਏਗਾ, ਜਿਹੋ ਜਿਹਾ ਕਰਮ ਕਰਦੇ ਉਹੋ ਜਿਹਾ ਫਲ ਸਾਨੂੰ ਭੋਗਣਾ ਪਵੇਗਾ। ਇਸੇ ਲਈ ਦੂਜੀ ਉਦਾਹਰਣ ਭਗਤ ਜੀ ਨੇ ਦਿੱਤੀ ਹੈ, ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜਾ ਜੱਟ, ਹੰਡਾ ਉਨ ਕਤਾਏ ਦਾ ਪੈਦਾ ਲੋੜੈ ਪੱਟ। ਹੁਣ ਉਨ ਦਾ ਉਨ ਦੇ ਬਸਤਰ ਉਣ ਰਿਹਾ ਹੈ ਤੇ ਚਾਹੁੰਦਾ ਮੈਂ ਰੇਸ਼ਮੀ ਬਸਤਰ ਪਹਿਨ ਲਵਾਂ। ਜੇ ਹੁਣ ਕੋਈ ਉਨ ਦੇ ਬਸਤਰ ਪਹਿਨਦਾ ਹੈ ਤੇ ਉਹਨੂੰ ਉਨ ਦੇ ਹੀ ਪਹਿਨਣੇ ਪੈਣਗੇ, ਉਹਨੂੰ ਰੇਸ਼ਮ ਨਹੀਂ ਮਿਲ ਸਕਦਾ। ਅਸੀਂ ਜਿਹੋ ਜਿਹੇ ਕਰਮਾਂ ਦਾ ਸੂਤ ਕੱਤਦੇ ਹਾਂ ਉਹ ਜਿਹਾ ਫਲ ਸਾਨੂੰ ਭੋਗਣਾ ਪੈਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਭਾਈ ਹਰ ਮਨੁੱਖ ਨੂੰ ਵਾਹਿਗੁਰੂ ਨੇ ਦਿਮਾਗ ਦਿੱਤਾ, ਅਕਲ ਦਿੱਤੀ ਹੈ, ਬੁੱਧੀ ਦਿੱਤੀ ਹੈ, ਉਹਦੇ ਨਾਲ ਸੋਚ ਵਿਚਾਰ ਕੇ ਹੀ ਸਾਨੂੰ ਕੰਮ ਕਰਨਾ ਚਾਹੀਦਾ। ਕਿਸੇ ਕਵੀ ਨੇ ਲਿਖਿਆ ਹੈ, ਮਨੁੱਖ ਤੇ ਪਸ਼ੂ ਵਿਚ ਭਲਾ ਫਰਕ ਕੀ ਹੈ, ਨਿੰਦਰਾ ਭੋਜਨ ਭੋਗ ਪੈ, ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ ਜਾਣ। ਆ ਚਾਰ ਜਿਹੜੀਆਂ ਗੱਲਾਂ ਨੇ ਇਹ ਮਨੁੱਖ ਤੇ ਪਸ਼ੂ ਵਿਚ ਇਕ ਬਰਾਬਰ ਹੁੰਦੀਆਂ ਨੇ। ਨਿੰਦਰਾ, ਸੌ ਜਾਣਾ, ਆਰਾਮ ਕਰ ਲੈਣਾ, ਭੋਜਨ ਛਕ ਲੈਣਾ, ਪਸ਼ੂ ਵੀ ਪੇਟ ਭਰ ਕੇ ਖਾ ਲੈਂਦਾ ਤੇ ਮਨੁੱਖ ਵੀ ਪੇਟ ਭਰ ਲੈਂਦਾ, ਇਹ ਵੀ ਇਕ ਗੱਲ ਹੀ ਇਕ ਬਰਾਬਰ ਗੱਲ ਹੈ। ਨਿੰਦਰਾ ਭੋਜਨ ਭੋਗ ਪੈ, ਭੋਗ ਕਹਿੰਦੇ ਨੇ ਜਿਹੜਾ ਕੋਈ ਸੈਕਸ ਕਰਨਾ ਹੈ। ਪਸ਼ੂ ਵੀ ਅਕਸਰ ਸੰਤਾਨ ਪੈਦਾ ਕਰ ਲੈਂਦੇ ਨੇ, ਮਨੁੱਖ ਵੀ ਕਰ ਲੈਂਦਾ, ਇਹ ਵੀ ਕੋਈ ਫਰਕ ਨਹੀਂ ਪੈ। ਚੌਥੇ ਨੰਬਰ ਤੇ ਪੈ ਹੈ, ਪਸ਼ੂ ਦਾ ਸੁਭਾਅ ਹੁੰਦਾ ਤਕੜੇ ਤੋਂ ਡਰਦਾ, ਮਾੜੇ ਨੂੰ ਡਰਾਉਂਦਾ। ਜੇ ਮਨੁੱਖ ਦੇ ਅੰਦਰ ਵੀ ਉਹੀ ਸੁਭਾਅ ਹੈ ਫਿਰ ਮਨੁੱਖ ਤੇ ਪਸ਼ੂ ਵਿਚ ਕੋਈ ਫਰਕ ਨਹੀਂ। ਮਨੁੱਖ ਤੇ ਪਸ਼ੂ ਵਿਚ ਜੇ ਕੋਈ ਅੰਤਰ ਹੈ ਉਹ ਹੈ ਗਿਆਨ ਦਾ, ਨਰਨ ਗਿਆਨ ਨਿਜ ਅਧਿਕਤਾ। ਇਸ ਮਨੁੱਖ ਨੂੰ ਵਾਹਿਗੁਰੂ ਪਰਮੇਸ਼ਰ ਨੇ ਦਿਮਾਗ ਦਿੱਤਾ ਹੈ, ਅਕਲ ਦਿੱਤੀ ਹੈ, ਬੁੱਧੀ ਦਿੱਤੀ ਹੈ, ਜੇ ਉਸ ਤੋਂ ਕੰਮ ਲਵੇ ਤੇ ਫੇਰ ਹੀ ਮਨੁੱਖ ਪਸ਼ੂ ਤੋਂ ਮਹਾਨ ਹੋ ਸਕਦਾ ਹੈ, ਤੇ ਨਹੀਂ ਤੇ ਪਸ਼ੂ ਦੇ ਬਰਾਬਰ ਹੀ ਰਹਿੰਦਾ ਹੈ। ਇਸੇ ਲਈ ਕਈ ਲੋਕ ਆਪਣੀ ਅਕਲ ਤੋਂ ਕੰਮ ਨਹੀਂ ਲੈਂਦੇ ਤੇ ਫਿਰ ਉਹ ਪੁੱਠੇ ਕੰਮ ਕਰਦੇ ਨੇ, ਗਲਤ ਕੰਮ ਕਰਦੇ ਨੇ, ਮਾੜੇ ਕੰਮ ਕਰਦੇ ਨੇ। ਉਹਨਾਂ ਬਾਰੇ ਭਗਤ ਫਰੀਦ ਜੀ ਲਿਖਦੇ ਹਨ, ਉਹ ਲਿਖਦੇ ਨੇ, ਫਰੀਦਾ ਜਿੰਨੀ ਕੰਮੀ ਨਾਹੇ ਗੁਣ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀਮ ਹੀ ਸਾਈਂ ਦਾ ਦਰਬਾਰ। ਭਲਿਆ ਲੋਕਾ ਉਹ ਕੰਮ ਨਾ ਕਰ ਜਿਹੜੇ ਕੰਮ ਕਰਕੇ ਤੈਨੂੰ ਪਰਮੇਸ਼ਰ ਦੀ ਦਰਗਾਹ ਦੇ ਵਿਚ ਕਚਹਿਰੀ ਵਿਚ ਸ਼ਰਮਿੰਦਾ ਹੋਣਾ ਪਵੇ। ਜੋ ਕੋਈ ਆਦਮੀ ਚੋਰੀ ਕਰਦਾ, ਯਾਰੀ ਕਰਦਾ, ਵਿਭਚਾਰ ਕਰਦਾ, ਕੋਈ ਹੋਰ ਬਦ ਫੈਲੀ ਕਰਦਾ ਹੈ, ਜਦੋਂ ਉਸ ਨੂੰ ਪੰਚਾਇਤ ਵਿਚ ਕਚਹਿਰੀ ਵਿਚ ਜਾ ਕੇ ਖੜਾ ਹੋਣਾ ਪੈਂਦਾ ਫਿਰ ਸ਼ਰਮ ਦੇ ਨਾਲ ਸਿਰ ਨੀਵਾਂ ਹੁੰਦਾ। ਇਸੇ ਤਰ੍ਹਾਂ ਜਦੋਂ ਮਨੁੱਖ ਮਾੜੇ ਕੰਮ ਕਰਕੇ ਤੇ ਆਪਣੇ ਗੁਨਾਹਾਂ ਤੇ ਪਰਦਾ ਪਾ ਲੈਂਦਾ ਹੈ, ਇੱਥੇ ਦੇ ਭਾਵੇਂ ਆਪਣੇ ਗੁਨਾਹਾਂ ਨੂੰ ਕੋਈ ਲੁਕਾ ਲਵੇ ਪਰ ਪਰਮੇਸ਼ਰ ਦੀ ਦਰਗਾਹ ਦੇ ਵਿਚ ਕਦੀ ਨਹੀਂ ਲੁਕ ਸਕਦੇ। ਕਬੀਰ ਭਗਤ ਜੀ ਫਰਮਾਉਂਦੇ ਨੇ, ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ, ਪ੍ਰਗਟ ਪਏ ਨਿਦਾਨ ਸਾਹਿਬ ਜਾ ਪੁੱਛੇ ਧਰਮ ਰਾਏ। ਜਦੋਂ ਮਨੁੱਖ ਧਰਮ ਰਾਏ ਦੀ ਕਚਹਿਰੀ ਵਿਚ ਪੇਸ਼ ਹੁੰਦਾ ਹੈ ਉਸ ਵੇਲੇ ਸਾਰੇ ਸਾਡੇ ਕੀਤੇ ਗੁੱਝੇ ਪਾਪ ਵੀ ਉਗੜ ਆਉਂਦੇ ਨੇ। ਅੰਦਰ ਕਮਾਣਾ ਸਰ ਪਰ ਉਗੜ ਹੈ, ਭਾਵੇਂ ਕੋਈ ਬਹਿ ਧਰਤੀ ਵਿਚ ਕਮਾਈ। ਭਾਵੇਂ ਧਰਤੀ ਦੇ ਵਿਚ ਭੋਰੇ ਪਟ ਪਟ ਕੇ ਕੋਈ ਉਥੇ ਬੰਦਾ ਪਾਪ ਕਰਦਾ ਹੈ, ਜੀਵ ਘਾਤ ਕਰਦਾ ਹੈ, ਲੋਕਾਂ ਦੀ ਜਾਨ ਮਾਲ ਦੇ ਨਾਲ ਖਿਲਵਾੜ ਕਰਦਾ ਹੈ, ਤੇ ਆਖਰ ਉਹਦਾ ਪਾਪ ਵੀ ਉਗੜ ਹੀ ਆਉਂਦਾ ਹੈ। ਕਿਉਂਕਿ ਪ੍ਰਕਿਰਤੀ ਦਾ ਅਸੂਲ ਹੈ, ਜਿਹੜਾ ਬੀਜ ਇਕ ਵਾਰੀ ਧਰਤੀ ਵਿਚ ਬੀਜਿਆ ਜਾਂਦਾ ਹੈ, ਸਮਾਂ ਪਾ ਕੇ ਫਿਰ ਉਗਦਾ ਹੀ ਉਗਦਾ ਹੈ। ਠੀਕ ਹੈ, ਕਈ ਬੀਜ ਛੇਤੀ ਉਗ ਪੈਂਦੇ ਨੇ ਤੇ ਕਈ ਦੇਰ ਬਾਅਦ ਉਗਦੇ ਨੇ, ਕਈ ਇਹੋ ਜਿਹੇ ਕਰਮ ਨੇ ਛੇਤੀ ਉਗੜ ਆਉਂਦੇ ਨੇ ਤੇ ਕਈ ਇਹੋ ਜਿਹੇ ਪਾਪ ਕਰਮ ਵੀ ਹੁੰਦੇ ਨੇ ਜਿਹੜੇ ਸਮਾਂ ਪਾ ਕੇ ਉਗੜਦੇ ਨੇ। ਪਰ ਹਜ਼ੂਰ ਕਹਿੰਦੇ ਨੇ, ਭਾਈ ਮਾੜੇ ਕੰਮਾਂ ਤੋਂ ਬਚੋ, ਮਾੜੇ ਕਰਮ ਦਾ ਫਲ ਵੀ ਮਾੜਾ ਹੀ ਤੁਹਾਨੂੰ ਭੋਗਣਾ ਪਵੇਗਾ। ਇਸੇ ਲਈ ਹਜ਼ੂਰ ਸਾਨੂੰ ਸਿੱਖਿਆ ਦਿੰਦੇ ਹਨ, ਜਿਹਾ ਬੀਜਾ ਸੋ ਲੁਣਾ ਕਰਮਾਂ ਸੰਦੜਾ ਖੇਤ। ਭਾਈ ਇਹ ਜਿਹੜਾ ਸਰੀਰ ਹੈ, ਇਹ ਕਰਮਾਂ ਦਾ ਖੇਤ ਹੈ, ਤੇ ਤੁਸੀਂ ਜਿਹੋ ਜਿਹਾ ਬੀਜ ਬੀਜੋਗੇ ਉਹੋ ਜਿਹਾ ਤੁਹਾਨੂੰ ਕੱਟਣਾ ਪਵੇਗਾ। ਮੱਥੇ ਜੋ ਲਖਿਆਸ, ਬਾਕੀ ਜੋ ਤੁਹਾਡੇ ਮੱਥੇ ਤੇ ਵਾਹਿਗੁਰੂ ਨੇ ਭਾਗ ਲਿਖ ਦਿੱਤਾ ਹੈ, ਉਹ ਤੇ ਤੁਹਾਨੂੰ ਪ੍ਰਾਪਤ ਹੋਣਾ ਹੀ ਹੋਣਾ ਹੈ। ਇਸ ਲਈ ਵਾਹਿਗੁਰੂ ਦੇ ਭਾਣੇ ਵਿਚ ਸਾਨੂੰ ਪ੍ਰਸੰਨ ਰਹਿਣਾ ਚਾਹੀਦਾ ਹੈ। ਰਹਿਣ ਵਿਹਾਣੀ ਪਛਤਾਣੀ ਉਠ ਚੱਲੀ ਗਈ ਨਰਾਸ। ਹਜ਼ੂਰ ਕਹਿੰਦੇ ਨੇ, ਹਰ ਜੀਵ ਇੱਕ ਇਸਤਰੀ ਹੈ, ਇਸ ਦਾ ਉਦੇਸ਼ ਹੈ ਵਾਹਿਗੁਰੂ ਪਰਮੇਸ਼ਰ ਦਾ ਮਿਲਾਪ। ਪਰ ਜਿਹੜੀ ਜੀਵ ਰੂਪ ਇਸਤਰੀ ਉਸ ਆਪਣੇ ਜੀਵਨ ਦੇ ਉਦੇਸ਼ ਨੂੰ ਭੁੱਲ ਜਾਂਦੀ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਤਿਰੰਗ ਕਾਲੇ ਦੇ ਸੰਜਰੀਆ। ਰਹਿਣ ਵਿਹਾਣੀ, ਜਦੋਂ ਦੀ ਵਸਤਾ ਦੀ ਰਾਤ ਗੁਜ਼ਰ ਜਾਂਦੀ ਹੈ, ਪਛਤਾਣੀ, ਫਿਰ ਉਹ ਪਸ਼ਚਾਤਾਪ ਕਰਦੀ ਹੈ, ਹੌਂਕੇ ਲੈਂਦੀ ਹੈ, ਕਿਉਂ ਮੈਂ ਆਪਣੀ ਸਾਰੀ ਜ਼ਿੰਦਗੀ ਦੇ ਅੰਦਰ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਤੇ ਹੁਣ ਵਾਹਿਗੁਰੂ ਪਰਮੇਸ਼ਰ ਦੇ ਕੋਲ ਜਾ ਕੇ ਮੈਂ ਕੀ ਮੂੰਹ ਦਿਖਾਵਾਂਗੀ। ਹੁਣ ਜਦੋਂ ਆਦਮੀ ਮਨੁੱਖੀ ਜੀਵਨ ਦੇ ਅੰਦਰ ਅੰਮ੍ਰਿਤ ਨਹੀਂ ਛਕਦਾ, ਬਾਣੀ ਨਹੀਂ ਪੜਦਾ, ਨਿਤਨੇਮ ਨਹੀਂ ਕਰਦਾ, ਗੁਰੂ ਦੀ ਬਖਸ਼ੀ ਰਹਿਤ ਨਹੀਂ ਰੱਖਦਾ, ਸੇਵਾ ਸਿਮਰਨ ਦੀ ਘਾਲ ਨਹੀਂ ਘਾਲਦਾ, ਜਦੋਂ ਸਾਰੀ ਅਵਸਥਾ ਦੀ ਰਾਤ ਲੰਘ ਜਾਂਦੀ ਹੈ, ਤੇ ਫੇਰ ਇਹ ਮਨੁੱਖ ਪਛਤਾਉਂਦਾ। ਸਾਡੀ ਜੀਵ ਆਤਮਾ ਪਸ਼ਚਾਤਾਪ ਕਰਦੀ ਹੈ, ਰੋਂਦੀ ਹੈ, ਉੱਠ ਚੱਲੀ ਗਈ ਨਿਰਾਸ, ਫਿਰ ਉਹ ਨਿਰਾਸ਼ ਹੋ ਕੇ ਤੂੰ ਉੱਠ ਕੇ ਅੱਗੇ ਪਰਲੋਕ ਨੂੰ ਕੂਚ ਕਰ ਜਾਂਦੀ ਹੈ। ਭਾਵ ਜਿਵੇਂ ਕੋਈ ਇਸਤਰੀ ਆਪਣੇ ਜੀਵਨ ਕਾਲ ਦੇ ਅੰਦਰ ਆਪਣੇ ਪਤੀ ਦੀ ਸੇਵਾ ਨਾ ਕਰੇ, ਉਹਨੂੰ ਪ੍ਰਸੰਨ ਨਾ ਕਰੇ, ਉਹਨੂੰ ਕਦੀ ਵੀ ਸੁਹਾਗ ਦਾ ਸੁੱਖ ਨਹੀਂ ਪ੍ਰਾਪਤ ਹੋ ਸਕਦਾ, ਤੇ ਜਦੋਂ ਰਾਤ ਗੁਜ਼ਰ ਜਾਂਦੀ ਹੈ ਤੇ ਫਿਰ ਉਹ ਵੀ ਪਛਤਾਉਂਦੀ ਹੈ ਵੀ ਮੈਂ ਪਤੀ ਦੀ ਸੇਵਾ ਕਰਕੇ ਉਹਦੀ ਪ੍ਰਸੰਨਤਾ ਕਿਉਂ ਨਾ ਹਾਸਲ ਕਰ ਲਈ। ਇਸੇ ਤਰ੍ਹਾਂ ਜਦੋਂ ਮਨੁੱਖ ਦੀ ਜ਼ਿੰਦਗੀ ਦੀ ਰਾਤ ਲੰਘ ਜਾਂਦੀ ਹੈ ਤੇ ਫਿਰ ਇਹ ਵੀ ਪਛਤਾਉਂਦਾ ਹੈ, ਇਥੋਂ ਨਿਰਾਸ਼ ਹੋ ਕੇ ਉੱਠ ਕੇ ਇਹਨੂੰ ਜਾਣਾ ਪੈਂਦਾ ਹੈ। ਜਿਨ ਕੋ ਸਾਧੂ ਭੇਟੀ ਹੈ ਸੋ ਦਰਗ ਹੈ ਹੋਏ ਖਲਾਸ। ਫਿਰ ਮਹਾਰਾਜ ਕਿਸੇ ਤਰ੍ਹਾਂ ਇਸ ਜੀਵ ਰੂਪ ਇਸਤਰੀ ਨੂੰ ਮੁਕਤੀ ਵੀ ਪ੍ਰਾਪਤ ਹੋ ਸਕਦੀ ਹੈ? ਹਜ਼ੂਰ ਕਹਿੰਦੇ, ਹਾਂ, ਇੱਕ ਤਰੀਕਾ ਹੈ। ਜਿਨ੍ਹਾਂ ਨੂੰ ਸਾਧੂ ਦਾ ਅਰਥ ਸਤਿਗੁਰੂ, ਪ੍ਰਕਰਨ ਦੇ ਅਨੁਸਾਰ ਜਿਨ ਕੋ ਸਾਧੂ ਭੇਟੀ ਹੈ, ਜਿਨ੍ਹਾਂ ਨੂੰ ਸੱਚੇ ਸਤਿਗੁਰੂ ਮਿਲ ਜਾਂਦੇ ਨੇ, ਸੋ ਦਰਗਾਹ ਹੋਏ ਖਲਾਸ ਪਾਈ, ਉਹ ਪਰਮੇਸ਼ਰ ਦੀ ਦਰਗਾਹ ਦੇ ਵਿਚ ਜਾ ਕੇ ਵੀ ਬੰਦ ਖਲਾਸ ਹੋ ਜਾਂਦੇ ਨੇ, ਜਮਾ ਦੀ ਸਜ਼ਾ ਤੋਂ ਛੁੱਟ ਜਾਂਦੇ ਨੇ, ਪੂਰੇ ਗੁਰੂ ਵਾਲਿਆਂ ਨੂੰ ਦਰਗਾਹ ਦੇ ਵਿਚ ਵੀ ਮਾਣ ਤੇ ਸਤਿਕਾਰ ਪ੍ਰਾਪਤ ਹੁੰਦਾ ਹੈ। ਜਿਵੇਂ ਹਜ਼ੂਰ ਨੇ ਬਾਣੀ ਵਿਚ ਲਿਖਿਆ ਹੈ, ਰੇਰੇ ਦਰਗਾਹ ਹੈ ਕਹਿ ਨਾ ਕਹੋ, ਆਓ ਬੈਠ ਆਦਰ ਸ਼ੁਭ ਦਿਓ। ਜਦੋਂ ਗੁਰੂ ਵਾਲੇ ਹੋ ਕੇ ਮਨੁੱਖ ਪਰਮੇਸ਼ਰ ਦੀ ਦਰਗਾਹ ਵਿਚ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਕੋਈ ਓਏ ਓਏ ਨਹੀਂ ਆਖਦਾ, ਕੋਈ ਉਹਨਾਂ ਦਾ ਨਿਰਾਦਰ ਨਹੀਂ ਕਰਦਾ, ਕੋਈ ਰੇਰੇ ਸ਼ਬਦ ਨਾਲ ਸੰਬੋਧਨ ਨਹੀਂ ਕਰਦਾ, ਬਲਕਿ ਨਾਨਕ ਧਰਮ ਐਸੇ ਚਵੇ ਕੀਤੋ ਪਵਨ ਪੁਨੀਤ। ਧਰਮਰਾਜ ਵੀ ਉਹਨਾਂ ਦੇ ਸਤਿਕਾਰ ਲਈ ਉੱਠ ਕੇ ਖੜਾ ਹੋ ਜਾਂਦਾ, ਉਹ ਆਖਦਾ ਹੈ ਤੁਸਾਂ ਤੇ ਮੇਰੇ ਘਰ ਵਿਚ ਆ ਕੇ ਚਰਨ ਪਾ ਕੇ ਮੇਰੇ ਘਰ ਨੂੰ ਪਵਿੱਤਰ ਕਰ ਛੱਡਿਆ ਹੈ। ਇਸ ਲਈ ਉਹਨਾਂ ਮਹਾਂਪੁਰਖਾਂ ਦਾ ਪਰਮੇਸ਼ਰ ਦੀ ਦਰਗਾਹ ਵਿਚ ਵੀ ਸਤਿਕਾਰ ਹੁੰਦਾ ਹੈ। ਹਜ਼ੂਰ ਕਹਿੰਦੇ, ਜਿਨ ਕੋ ਸਾਧੂ ਭੇਟੀਏ ਸੋ ਦਰਗਾਹ ਹੋਏ ਖਲਾਸ, ਜਿਨ੍ਹਾਂ ਨੂੰ ਸੱਚੇ ਸਤਿਗੁਰੂ ਮਿਲ ਜਾਂਦੇ ਨੇ ਤੇ ਉਹਨਾਂ ਨੂੰ ਹੀ ਦਰਗਾਹ ਦੇ ਵਿਚ ਬੰਦ ਖਲਾਸੀ, ਜਮਾ ਤੋਂ ਰਿਹਾਈ, ਮੁਕਤੀ ਦੀ ਪਦਵੀ ਪ੍ਰਾਪਤ ਹੁੰਦੀ ਹੈ। ਕਲਗੀਧਰ ਪਾਤਸ਼ਾਹ ਸਾਹਿਬ ਏ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸੇ ਨਾਲ ਬਚਨ ਕੀਤਾ ਸੀ, ਖਾਲਸਾ ਜੀ, ਜਿਹੜਾ ਗੁਰਸਿੱਖ ਮਾਈ ਭਾਈ ਇਕ ਵਾਰ ਖੰਡੇ ਬਾਟੇ ਦਾ ਅਮਰਾ ਛਕ ਲਵੇ, ਬਾਣੀ ਤੇ ਬਾਣੀ ਦੀ ਰਹਿਤ ਰੱਖੇ, ਕੁਰਹਿਤਾਂ ਤੋਂ ਬਚਿਆ ਰਵੇ, ਤੇ ਅਸੀਂ ਉਹਨੂੰ ਜਮਾਂ ਦੇ ਵਸ ਨਹੀਂ ਪੈਣ ਦਿੰਦੇ, ਕਿੱਡੀ ਵੱਡੀ ਜਾਮਨੀ ਹੈ, ਕਿੱਡੀ ਵੱਡੀ ਗਰੰਟੀ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਗੁਰਸਿੱਖ ਇੱਕ ਵਾਰੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ, ਬਾਣੀ ਬਾਣੀ ਦੀ ਰਹਿਤ ਰੱਖੇ, ਕੁਰਹਿਤਾਂ ਤੋਂ ਬਚਿਆ ਰਵੇ, ਅਸੀਂ ਉਹਨੂੰ ਜਮਾਂ ਦੇ ਵਸ ਨਹੀਂ ਪੈਣ ਦਿੰਦੇ। ਹਾਂ, ਜੇ ਉਹ ਭੁੱਲ ਭੁਲੇਖੇ ਕਿਧਰੇ ਜਮਾਂ ਦੇ ਵਸ ਪੈ ਵੀ ਜਾਵੇ ਤੇ ਅਸੀਂ ਜਮਾਂ ਤੋਂ ਵੀ ਉਸ ਨੂੰ ਛਡਾ ਲੈਂਦੇ ਹਾਂ। ਦੂਸਰਾ ਬਚਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਦਾਨ ਸਿੰਘ ਨੂੰ ਆਖਿਆ ਸੀ। ਸਤਿਗੁਰੂ ਕਹਿਣ ਲੱਗੇ, ਭਾਈ ਦਾਨ ਸਿੰਘ, ਜੇ ਤੂੰ ਸਿੱਖੀ ਦੀ ਦਾਤ ਪ੍ਰਾਪਤ ਕਰਨੀ ਹੈ ਤੇ ਪਹਿਲਾਂ ਤੈਨੂੰ ਸਾਬਤ ਸੂਰਤ ਦਾ ਧਾਰਨੀ ਬਣਨਾ ਪਵੇਗਾ, ਕਿਉਂਕਿ ਜਿਹੜਾ ਮਨੁੱਖ ਸਾਬਤ ਸੂਰਤ ਨੂੰ ਵਿਗਾੜਦਾ ਹੈ, ਰੋਮਾਂ ਦੀ ਬੇਅਦਬੀ ਕਰਦਾ ਹੈ, ਉਹ ਤੇ ਪੂਰਨ ਮਨੁੱਖ ਵੀ ਨਹੀਂ ਰਹਿੰਦਾ ਤੇ ਸਿੱਖੀ ਦਾ ਅਧਿਕਾਰੀ ਕਿਵੇਂ ਬਣ ਸਕਦਾ? ਨਹੀਂ ਬਣ ਸਕਦਾ। ਸਿੱਖੀ ਦਾ ਅਧਿਕਾਰੀ ਬਣਨ ਵਾਸਤੇ ਪਹਿਲਾਂ ਪੂਰਨ ਮਨੁੱਖ ਹੋਣਾ ਚਾਹੀਦਾ। ਪੂਰਨ ਮਨੁੱਖ ਉਦੋਂ ਬਣਦਾ ਜਦੋਂ ਮਨੁੱਖ ਸਾਬਤ ਸੂਰਤ ਦਾ ਧਾਰਨੀ ਹੋ ਜਾਵੇ, ਦਾੜੀ ਕੇਸਾਂ ਨੂੰ ਸਹੀ ਸਲਾਮਤ ਰੱਖੇ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜਿਹੜਾ ਰੋਮਾਂ ਨੂੰ ਵਾਲਾਂ ਨੂੰ ਨਾ ਕਿਸੇ ਹੋਰ ਤਰੀਕੇ ਦੇ ਨਾਲ ਉਹਨਾਂ ਨੂੰ ਕਸਾਵੇ ਜਾਂ ਮਨਾਵੇ, ਉਹ ਪੂਰਨ ਮਨੁੱਖ ਬਣਦਾ ਹੈ। ਤੇ ਜਦੋਂ ਪੂਰਨ ਮਨੁੱਖ ਬਣ ਜਾਂਦਾ ਹੈ ਫਿਰ ਉਹ ਸਿੱਖੀ ਦਾ ਅਧਿਕਾਰੀ ਬਣਦਾ ਤੇ ਫਿਰ ਉਹਨੂੰ ਗੁਰਸਿੱਖੀ ਦੀ ਦਾਤ ਪ੍ਰਾਪਤ ਹੁੰਦੀ ਹੈ। ਭਾਈ ਦਾਨ ਸਿੰਘ ਨੇ ਦਾੜਾ ਰੱਖਿਆ ਸੀ, ਕੇਸ ਨਹੀਂ ਸਨ ਰੱਖੇ। ਚੋਜੀ ਪਾਤਸ਼ਾਹ ਕਹਿਣ ਲੱਗੇ, ਭਾਈ ਦਾਨ ਸਿੰਘ, ਜੇ ਤੂੰ ਸਿੱਖੀ ਪ੍ਰਾਪਤ ਕਰਨੀ ਹੈ ਤੇ ਫਿਰ ਤੈਨੂੰ ਕੇਸ ਵੀ ਰੱਖਣੇ ਪੈਣਗੇ। ਕਹਿਣ ਲੱਗਾ, ਮਹਾਰਾਜ, ਜੇ ਮੈਂ ਕੇਸ ਰੱਖ ਲਏ ਤੇ ਇਹਦਾ ਕੀ ਫਰਕ ਪਵੇਗਾ? ਹਜ਼ੂਰ ਕਹਿੰਦੇ, ਕੇਸ ਸਿੱਖੀ ਦੀ ਮੋਹਰ ਹਨ ਤੇ ਜਦੋਂ ਕੋਈ ਸਿੱਖ ਭੁੱਲ ਭੁਲੇਖੇ ਨਰਕਾਂ ਵਿਚ ਵੀ ਜਾ ਕੇ ਡਿੱਗ ਪਵੇ ਤੇ ਅਸੀਂ ਆਪਣੀ ਮੋਹਰ ਵੇਖ ਕੇ ਪਛਾਣ ਕਰ ਲੈਂਦੇ ਹਾਂ ਵੀ ਇਹ ਸਾਡਾ ਸਿੱਖ ਹੈ। ਜਦੋਂ ਮੋਹਰ ਹੀ ਨਾ ਹੋਵੇ ਤੇ ਫਿਰ ਕੋਈ ਪਤਾ ਨਹੀਂ ਲੱਗਦਾ ਇਹ ਕੌਣ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸੋਚਣਾ ਚਾਹੀਦਾ ਹੈ ਵੀ ਸਾਬਤ ਸੂਰਤ ਪਰਮੇਸ਼ਰ ਦੀ ਦਾਤ ਹੈ, ਸਿੱਖੀ ਦੀ ਮੋਹਰ ਹੈ, ਇਹਨੂੰ ਸੰਭਾਲ ਕੇ ਰੱਖੋ। ਜਿੱਥੇ ਨੌਜਵਾਨ ਕਈ ਭੁਲੇਖੇ ਵਿਚ ਆ ਕੇ ਰੋਮਾਂ ਦੀ ਬੇਅਦਬੀ ਕਰ ਰਹੇ ਨੇ ਤੇ ਸਿਆਣੇ ਬਿਆਣੇ ਬਜ਼ੁਰਗ ਵੀ ਰੋਮਾਂ ਦੀ ਬੇਅਦਬੀ ਕਰੀ ਜਾ ਰਹੇ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਉਚਾਰਨ ਕੀਤੇ ਸਨ, ਸਾਬਤ ਸੂਰਤ ਰੱਬ ਦੀ ਪੰਨੇ ਬੇਈਮਾਨ, ਦਰਗਾਹ ਟੋਈ ਨਾਲ ਹੈ ਕਾਫਰ ਕੁੱਤਾ ਸ਼ੈਤਾਨ। ਆਪਾਂ ਕਿਉਂ ਗੁਰੂ ਦੀਆਂ ਦੁਰ ਅਸੀਸਾਂ ਲੈਨੇ ਹਾਂ? ਇਸ ਲਈ ਭਾਈ ਸਾਰੇ ਸਿੱਖਾਂ ਨੂੰ ਦਾੜੀ ਕੇਸ ਰੱਖ ਕੇ ਸਾਬਤ ਸੂਰਤ ਦੇ ਧਾਰਨੀ ਹੋਣਾ ਚਾਹੀਦਾ ਤੇ ਖਾਸ ਕਰਕੇ ਮਾਈਆਂ ਮਾਤਾਵਾਂ ਭੈਣਾਂ ਧੀਆਂ ਨੂੰ ਵੀ ਦਾਸ ਬੇਨਤੀ ਕਰਦਾ ਹੈ, ਉਹ ਵੀ ਰੋਮਾਂ ਨੂੰ ਕੱਟਦੀਆਂ ਨੇ ਤੇ ਕਈ ਭਰਵੱਟੇ ਮੁੰਦੀਆਂ ਨੇ, ਇਹ ਵੀ ਸਿੱਖੀ ਵਿਚ ਬੱਜਰ ਕਰਹਿਤ ਹੈ। ਭਾਈ ਆਪਾਂ ਇਸ ਤੋਂ ਬਚਣਾ ਹੈ, ਜੇ ਆਪਾਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਤੇ ਪੁੱਤਰੀਆਂ ਬਣਾਂਗੇ ਤੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਲੋਕ ਵਿਚ ਵੀ ਸਾਡੀ ਸਹਾਇਤਾ ਕਰਦੇ ਨੇ। ਭਾਈ ਦਾਨ ਸਿੰਘ ਨੂੰ ਗੁਰੂ ਮਹਾਰਾਜ ਨੇ ਆਖਿਆ, ਭਾਈ ਦਾਨ ਸਿੰਘ, ਜਦੋਂ ਸਿਰ ਤੇ ਕੇਸ ਰੱਖੇ ਹੁੰਦੇ ਨੇ, ਜੇ ਕੋਈ ਸਾਡਾ ਸਿੱਖ ਭੁਲੇਖੇ ਨਾਲ ਵੀ ਨਰਕਾਂ ਵਿਚ ਜਾ ਕੇ ਡਿੱਗ ਪਵੇ ਤੇ ਅਸੀਂ ਸਿੱਖੀ ਦੀ ਮੋਹਰ ਪਛਾਣ ਕੇ ਤੇ ਸਿੱਖ ਨੂੰ ਕੱਢੀ ਨਰਕ ਤੇ ਤੂਹ, ਅਸੀਂ ਨਰਕਾਂ ਵਿਚੋਂ ਤੂ ਕੇ ਬਾਹਰ ਕੱਢ ਲੈਨੇ ਹਾਂ। ਭਾਈ ਦਾਨ ਸਿੰਘ ਕਹਿਣ ਲੱਗਾ, ਮਹਾਰਾਜ, ਸੱਚ ਹੈ? ਹਜ਼ੂਰ ਕਹਿਣ ਲੱਗੇ, ਦੇਖਣਾ ਚਾਹੁੰਦਾ, ਮਹਾਰਾਜ ਦਿਖਾ ਦਿਓ। ਹਜ਼ੂਰ ਨੇ ਸਾਹਮਣੇ ਬਿਠਾ ਲਿਆ, ਕਹਿੰਦੇ ਅੱਖਾਂ ਬੰਦ ਕਰ, ਕੀ ਨਜ਼ਾਰਾ ਵੇਖਿਆ? ਭਾਈ ਦਾਨ ਸਿੰਘ ਨੇ ਬਿਨ ਕੇਸਾਂ ਸਿਰ ਕੁੱਟੀਆਂ ਚੰਗਾਰੇ ਕੌਣ ਛਡਾਏ ਸੀ? ਜਿਹੜੇ ਆ ਮੋਨੇ ਕੋਨੇ ਨੇ ਸਿਰ ਉੱਤੇ ਇਨ੍ਹਾਂ ਦੇ ਛਿੱਤਰ ਵੱਜਦੇ ਨੇ, ਡੰਡੇ ਵੱਜਦੇ ਨੇ ਤੇ ਚੀਕਾਂ ਮਾਰਦੇ ਨੇ, ਕੋਈ ਛਡਾਉਣ ਵਾਲਾ ਨਹੀਂ ਹੈ। ਉਸੇ ਵੇਲੇ ਭਾਈ ਦਾਨ ਸਿੰਘ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਡਿੱਗਿਆ, ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਨੂੰ ਸਿੱਖੀ ਬਖਸ਼ੋ, ਮੈਂ ਹੁਣ ਕੇਸ ਵੀ ਰੱਖਾਂਗਾ, ਦਾੜਾ ਪਹਿਲਾਂ ਹੀ ਰੱਖਿਆ ਹੋਇਆ ਸੀ, ਹੁਣ ਮੈਂ ਕੋਈ ਕੁਰਾਇਤ ਨਹੀਂ ਕਰਾਂਗਾ, ਮੇਰੇ ਤੇ ਕਿਰਪਾ ਕਰੋ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਭਾਈ ਦਾਨ ਸਿੰਘ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ, ਭਾਈ ਦਾਨ ਸਿੰਘ ਬਣਾਇਆ ਤੇ ਨਾਲ ਹੀ ਬਚਨ ਕੀਤਾ, ਮਾਝੇ ਦੀ ਭਾਈ ਮਹਾਂ ਸਿੰਘ ਨੇ ਰੱਖ ਲਈ ਤੇ ਮਾਲਵੇ ਦੀ ਤੂੰ ਰੱਖ ਲਈ। ਇਉਂ ਕਲਗੀਧਰ ਪਾਤਸ਼ਾਹ ਦੀਆਂ ਭਾਈ ਦਾਨ ਸਿੰਘ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ। ਹਜ਼ੂਰ ਕਹਿੰਦੇ ਨੇ, ਜਿਨ ਕੋ ਸਾਧੂ ਭੇਟੀਏ ਸੋ ਦਰਗਾਹ ਹੋਏ ਖਲਾਸ, ਜਿਨ੍ਹਾਂ ਨੂੰ ਪੂਰੇ ਤੇ ਸੱਚੇ ਸਤਿਗੁਰੂ ਮਿਲ ਜਾਂਦੇ ਨੇ, ਉਹੀ ਭਾਈ ਦਰਗਾਹ ਦੇ ਵਿਚ ਬੰਦ ਖਲਾਸ ਹੁੰਦੇ ਨੇ। ਕਰ ਕਿਰਪਾ ਪ੍ਰਭ ਆਪਣੇ, ਤੇਰੇ ਦਰਸ਼ਨ ਹੋਏ ਪਿਆਸ। ਹਰ ਜੀਵ ਇਸਤਰੀ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ, ਹੇ ਵਾਹਿਗੁਰੂ ਜੀ, ਹੇ ਪਤੀ ਪਰਮੇਸ਼ਰ ਜੀਓ, ਤੁਸੀਂ ਸਾਡੇ ਤੇ ਕਿਰਪਾ ਕਰੋ। ਕੀ ਚਾਹੁੰਦੇ ਹੋ? ਤੁਹਾਡੇ ਦਰਸ਼ਨਾਂ ਦੀ ਪਿਆਸ ਸਾਡੇ ਮਨ ਦੇ ਵਿਚ ਲੱਗੀ ਹੋਈ ਹੈ, ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨ ਹੋ ਜਾਣ, ਬਸ ਆਹੀ ਇਕ ਤੇਰੇ ਚਰਨਾਂ ਵਿਚ ਅਰਦਾਸ ਹੈ ਕਿ ਤੇਰੇ ਦਰਸ਼ਨ ਦੀਦਾਰ ਹੋ ਜਾਣ, ਤੇਰੇ ਦਰਸ਼ਨਾਂ ਦੀ ਝਲਕ ਮਿਲ ਜਾਵੇ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਉ, ਹਾਂ ਕੋਲੀ ਜੀਉ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਉ। ਇਹੀ ਤੇਰੇ ਚਰਨਾਂ ਵਿਚ ਅਰਦਾਸ ਹੈ ਕਿ ਤੇਰੇ ਦਰਸ਼ਨ ਹੋ ਜਾਣ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਤੁਸੀਂ ਕੋਈ ਹੋਰ ਟਿਕਾਣਾ ਦੇਖ ਲਵੋ ਤਾਂ ਬੇਨਤੀ ਕਰਨੀ ਹੈ, ਹੇ ਵਾਹਿਗੁਰੂ ਜੀ ਨਾਨਕ ਕੀ ਅਰਦਾਸ, ਸਾਡੀ ਤੇਰੇ ਚਰਨਾਂ ਵਿਚ ਇਹੀ ਅਰਦਾਸ ਬੇਨਤੀ ਹੈ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਮਹਾਰਾਜ ਤੇਰੇ ਬਿਨਾ ਹੋਰ ਕੋਈ ਸਾਡਾ ਸਹਾਰਾ ਨਹੀਂ ਹੈ, ਕੋਈ ਤਕੀਆ ਨਹੀਂ ਹੈ, ਕੋਈ ਆਸਰਾ ਵੀ ਨਹੀਂ ਹੈ। ਇਸ ਲਈ ਤੁਸੀਂ ਕਿਰਪਾ ਕਰੋ, ਅਸੀਂ ਤੁਹਾਡੇ ਦਰਦੀ ਸ਼ਰਨ ਆਏ ਆ, ਤੇ ਤੁਸੀਂ ਸਾਡੀ ਬਾਂਹ ਫੜੋ ਤੇ ਸਾਡੀ ਇੱਛਾ ਪੂਰੀ ਕਰੋ। ਆਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ। ਅੰਤਲੀ ਪੰਕਤੀ ਵਿਚ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਾੜ ਦਾ ਮਹੀਨਾ ਭਾਈ ਉਸ ਨੂੰ ਸੁਹਾਵਣਾ ਲੱਗਦਾ, ਕਿਉਂਕਿ ਪਹਿਲੀ ਪੰਕਤੀ ਵਿਚ ਆਖਿਆ ਸੀ ਆਸਾੜ ਤਪੰਦਾ ਤਿਸ ਲੱਗਾ ਹਰ ਨਾ ਹੋਣਾ ਜਿੰਨਾ ਪਾਸ। ਜਿੰਨਾ ਜੀਵ ਰੂਪ ਪਿਸਨਿਆਂ ਦੇ ਪਾਸ ਪਤੀ ਪਰਮੇਸ਼ਰ ਨਹੀਂ ਆਇਆ, ਉਹਨਾਂ ਲਈ ਹਾੜ ਦਾ ਮਹੀਨਾ ਸੜਦਾ ਬਲਦਾ ਪ੍ਰਤੀਤ ਹੁੰਦਾ ਹੈ। ਪਰ ਹਜ਼ੂਰ ਕਹਿੰਦੇ ਨੇ ਜਿਸ ਮਨ ਹਰ ਚਰਨ ਨਿਵਾਸ, ਜਿਸ ਦੇ ਮਨ ਦੇ ਵਿਚ ਵਾਹਿਗੁਰੂ ਦੇ ਚਰਨਾਂ ਦਾ ਨਿਵਾਸ ਹੋ ਜਾਂਦਾ ਹੈ, ਅਸਾੜ ਸੁਹੰਦਾ ਤਿਸ ਲੱਗੇ, ਫਿਰ ਉਹਨਾਂ ਲਈ ਹਾੜ ਦਾ ਮਹੀਨਾ ਸੁਹਾਵਣਾ ਪ੍ਰਤੀਤ ਹੁੰਦਾ ਹੈ। ਭਾਵ ਜਿਸ ਹਾੜ ਦੇ ਮਹੀਨੇ ਨੂੰ ਸੜਦਾ ਬਲਦਾ ਲੋਕੀ ਮਹਿਸੂਸ ਕਰਦੇ ਨੇ, ਤੇ ਜਿਨ੍ਹਾਂ ਤੇ ਵਾਹਿਗੁਰੂ ਦੀ ਮਿਹਰ ਹੋ ਜਾਂਦੀ ਹੈ, ਜਿਨ੍ਹਾਂ ਦੇ ਮਨ ਦੇ ਵਿਚ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦਾ ਨਿਵਾਸ ਹੋ ਜਾਂਦਾ ਚਿਤ ਚਰਨ ਨਾਮ, ਪਰ ਉਹਨਾਂ ਨੂੰ ਹਾੜ ਦਾ ਮਹੀਨਾ ਵੀ ਸੁਹੰਦਾ ਸੋਭਨੀਕ ਸੁਖਦਾਈ ਤੇ ਆਨੰਦਮਈ ਪ੍ਰਤੀਤ ਹੁੰਦਾ ਹੈ। ਦਾਸ ਅੰਤ ਵਿਚ ਅਰਜ਼ ਕਰ ਦੇਵੇ, ਕੋਈ ਮਹੀਨਾ ਕੋਈ ਦਿਨ ਕੋਈ ਸਮਾਂ ਵੀ ਮਾੜਾ ਨਹੀਂ ਹੈ। ਹਜ਼ੂਰ ਕਹਿੰਦੇ ਨੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਜ਼ਰ ਕਰੇ, ਜਿਨ੍ਹਾਂ ਉਤੇ ਵਾਹਿਗੁਰੂ ਦੀ ਮਿਹਰ ਦੀ ਦ੍ਰਿਸ਼ਟੀ ਕਰਦੇ ਵੀ ਉਹਨਾਂ ਲਈ ਸਾਰੇ ਮਹੀਨੇ ਸਾਰੇ ਦਿਨ ਸਾਰੇ ਸਮੇਂ ਚੰਗੇ ਹੁੰਦੇ ਨੇ। ਪਰ ਜਦੋਂ ਮਨੁੱਖ ਮਾੜੇ ਕੰਮ ਕਰਦਾ ਹੈ ਉਹਦੇ ਲਈ ਉਹ ਸਮਾਂ ਮਾੜਾ ਬਣ ਜਾਂਦਾ, ਤੇ ਜਦੋਂ ਆਦਮੀ ਚੰਗੇ ਕੰਮ ਕਰਦਾ ਹੈ, ਜਿਵੇਂ ਬਹੁਤ ਸਾਰੀਆਂ ਸੰਗਤਾਂ ਅੱਜ ਗੁਰੂ ਘਰ ਦੇ ਵਿਚ ਜਾਂਦੀਆਂ ਨੇ, ਉਥੇ ਜਾ ਕੇ ਦੇਗ ਦੀ ਸੇਵਾ ਕਰਵਾਉਂਦੀਆਂ ਨੇ, ਬਾਣੀ ਸੁਣਦੀਆਂ ਨੇ, ਕੀਰਤਨ ਸੁਣਦੀਆਂ ਨੇ, ਬਾਰਾਂ ਮਾਹ ਦਾ ਪਾਠ ਸੁਣਦੀਆਂ ਨੇ, ਮਹੀਨੇ ਦੀ ਕਥਾ ਵਿਚਾਰ ਸੁਣਦੀਆਂ ਨੇ, ਤੇ ਫਿਰ ਅੱਗੇ ਸੇਵਾ ਸਿਮਰਨ ਦੀ ਦਾਤ ਪ੍ਰਾਪਤ ਕਰਕੇ ਜੀਵਨ ਨੂੰ ਸਫਲ ਕਰ ਲੈਂਦੀਆਂ ਨੇ। ਤੇ ਜਿਹੜੇ ਭਾਈ ਇਸ ਦਿਨ ਹੁਣ ਕੋਈ ਮਾੜੇ ਥਾਂ ਤੇ ਜਾਣਗੇ, ਚੋਰੀਆਂ ਕਰਨ ਵਾਸਤੇ ਜਾਣਗੇ, ਯਾਰੀਆਂ ਕਰਨ ਵਾਸਤੇ ਜਾਣਗੇ, ਵਿਕਾਰ ਤੇ ਵਿਚਾਰ ਕਰਨ ਵਾਸਤੇ ਜਾਣਗੇ, ਉਹਨਾਂ ਲਈ ਉਹ ਦਿਨ ਚੰਗਾ ਕਿਵੇਂ ਹੋ ਸਕਦਾ? ਇਸ ਲਈ ਸਮਾਂ ਕੋਈ ਵੀ ਮਾੜਾ ਨਹੀਂ ਹੈ। ਜਦੋਂ ਅਸੀਂ ਮਾੜੇ ਕੰਮ ਕਰਦੇ ਸਾਡੇ ਲਈ ਸਮਾਂ ਮਾੜਾ ਪ੍ਰਤੀਤ ਹੋਣ ਲੱਗ ਜਾਂਦਾ, ਜਦੋਂ ਚੰਗੇ ਕੰਮ ਕਰਦੇ ਆ ਉਸ ਵੇਲੇ ਚੰਗਾ ਪ੍ਰਤੀਤ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹਨਾਂ ਜੀਵ ਰੂਪ ਇਸਤਰੀਆਂ ਨੂੰ ਹਾੜ ਦਾ ਮਹੀਨਾ ਸੜਦਾ ਬਲਦਾ ਨਜ਼ਰ ਆਉਂਦਾ ਹੈ, ਹਰ ਨਾ ਹੋਣਾ ਜਿਨ੍ਹਾਂ ਪਾਸ, ਜਿਨ੍ਹਾਂ ਦੇ ਪਾਸ ਪਤੀ ਪਰਮੇਸ਼ਰ ਨਹੀਂ ਆਉਂਦਾ, ਭਾਵ ਉਸ ਵਾਹਿਗੁਰੂ ਤੋਂ ਵਿਛੜੀਆਂ ਹੋਈਆਂ ਰੂਹਾਂ ਨੇ। ਤੇ ਨਾਲ ਹੀ ਜਿਸ ਮਨ ਹਰ ਚਰਨ ਨਿਵਾਸ, ਜਿਨ੍ਹਾਂ ਦੇ ਮਨ ਦੇ ਵਿਚ ਪਰਮੇਸ਼ਰ ਦੇ ਨਾਮ ਰੂਪੀ ਚਰਨਾਂ ਦਾ ਨਿਵਾਸ ਹੋ ਜਾਂਦਾ ਹੈ, ਅਸਾੜ ਸੁਹੰਦਾ ਤਿਸ ਲੱਗੇ, ਫਿਰ ਉਹਨਾਂ ਲਈ ਹਾੜ ਦਾ ਮਹੀਨਾ ਸੁਖਦਾਈ ਸੋਭਨੀਕ ਤੇ ਸੁਹਾਵਣਾ ਵੀ ਪ੍ਰਤੀਤ ਹੁੰਦਾ ਹੈ। ਇਸ ਲਈ ਇਹ ਸਾਡੇ ਤੇ ਹੀ ਨਿਰਭਰ ਹੈ, ਅਸੀਂ ਸਮੇਂ ਨੂੰ ਚੰਗਾ ਬਣਾਉਣਾ ਜਾਂ ਮਾੜਾ ਬਣਾਉਣਾ, ਦੁਖਦਾਈ ਬਣਾਉਣਾ ਜਾਂ ਸੁਖਦਾਈ ਬਣਾਉਣਾ। ਤੇ ਜੇ ਅਸੀਂ ਭਾਈ ਗੁਰੂ ਵਾਲੇ ਹੋ ਕੇ ਬਾਣੀ ਪੜਾਂਗੇ, ਸੇਵਾ ਸਿਮਰਨ ਕਰਾਂਗੇ, ਤੇ ਫਿਰ ਸਾਡਾ ਸਾਰਾ ਹੀ ਸਮਾਂ ਤੇ ਸਾਰਾ ਜੀਵਨ ਸਫਲ ਹੋ ਸਕਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਅੰਮ੍ਰਿਤ ਬਾਣੀ ਦੁਆਰਾ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ, ਆਪਾਂ ਇਸ ਨੂੰ ਸੁਣਿਆ, ਆਪਣੇ ਮਨ ਵਿਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਸਿੱਖ ਚੈਨਲ ਵਾਲੇ ਪ੍ਰਬੰਧਕਾਂ ਦਾ ਵੀ ਹਾਰਦਿਕ ਧੰਨਵਾਦ, ਸਮੂਹ ਸੰਗਤਾਂ ਜੋ ਦੂਰ ਨੇੜੇ ਕਥਾ ਵਿਚਾਰ ਸੁਣ ਰਹੀਆਂ ਨੇ, ਸਾਰਿਆਂ ਦਾ ਹੀ ਧੰਨਵਾਦ। ਦਾਸ ਨੂੰ ਭੁੱਲ ਚੁੱਕ ਲਈ ਖਿਮਾ ਕਰਨਾ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ